ਸਾਹਿਬੇ ਕਮਾਲ ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ ਸਤਿਗੁਰਾਂ ਨੇ ਪਹਾੜੀ ਰਾਜਿਆਂ ਨਾਲ ਜੋ ਜੰਗ ਲੜਿਆ ਉਸ ਜੰਗ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਹੈ। ਜਿਤਨੇ ਪਹਾੜੀ ਰਾਜੇ ਨੇ ਜਦੋਂ ਇਹਨਾਂ ਦੀ ਪੇਸ਼ ਨਹੀਂ ਚੱਲੀ ਤੇ ਆਪਣਾ ਸਾਰਾ ਦਲ ਲੈ ਕੇ ਹਜ਼ਾਰਾਂ ਫੌਜਾਂ ਮਰਵਾ ਕੇ ਆਨੰਦਪੁਰ ਸਾਹਿਬ ਤੋਂ ਉੱਠ ਕੇ ਵਾਪਸ ਚਲੇ ਗਏ ਔਰ ਜਾ ਕੇ ਹੁਣ ਸਰਕਾਰੀ ਮਦਦ ਚਾਹੁੰਦੇ ਨੇ। ਉਹਦੇ ਵਾਸਤੇ ਲਿਖ ਕੇ ਇਹਨਾਂ ਨੇ ਚਿੱਠੀਆਂ ਸੂਬੇ ਸਰਹੰਦ ਵਜ਼ੀਰ ਖਾਂ ਨੂੰ ਭੇਜੀਆਂ ਕਿ ਵਜ਼ੀਰ ਖਾਂ, ਅੱਜ ਤਾਂ ਗੁਰੂ ਜੀ ਸਾਨੂੰ ਤੰਗ ਕਰ ਰਹੇ ਨੇ, ਪਰ ਤੂੰ ਵੀ ਕੋਈ ਜ਼ਿਆਦਾ ਦੂਰ ਨਹੀਂ ਹੈ ਆਨੰਦਪੁਰ ਸਾਹਿਬ ਤੋਂ, ਸਰਹੰਦ ਦਾ ਕੋਈ ਰਸਤਾ ਜ਼ਿਆਦਾ ਦੂਰ ਨਹੀਂ ਹੈ। ਹੋ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਉਹ ਤੇਰੇ ਤੇ ਵੀ ਹਮਲਾ ਕਰਕੇ ਤੇਰੇ ਕੋਲੋਂ ਸਰਹੰਦ ਛੁਡਾ ਲੈਣ। ਵਜ਼ੀਰ ਖਾਂ ਪਹਿਲਾਂ ਹੀ ਮਾੜੀ ਬਿਰਤੀ ਵਾਲਾ ਇਨਸਾਨ ਸੀ। ਜਦੋਂ ਰਾਜਿਆਂ ਦੀ ਗੱਲ ਸੁਣੀ, ਗੁਰੂ ਪਾਤਸ਼ਾਹ ਨਾਲ ਵੈਰ ਵਿਰੋਧ ਰੱਖਦਾ ਸੀ, ਪਹਿਲਾਂ ਹੀ ਮਨ ਦੇ ਵਿੱਚ ਇਹਦੇ ਦੁਆਇਸ਼ ਦੀ ਬਿਰਤੀ ਸੀ। ਇਹਨੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਸੁਨੇਹ ਭੇਜ ਕੇ ਉਹਦੇ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ। ਇਸ ਸੰਬੰਧ ਵਿੱਚ ਇਧਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਨੰਦ ਵਰਤ ਰਿਹਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਇੱਕ ਟੋਂਬੂ ਮੁਨਸ਼ੀ ਸੀ, ਉਹਦਾ ਨਾਂ ਸੀ ਭਾਈ ਆਸਾ ਸਿੰਘ। ਇਹਦੇ ਕੋਲ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ, ਮੇਰੀ ਲੜਕੀ ਦੀ ਸ਼ਾਦੀ ਹੈ, ਉਹਦੇ ਵਾਸਤੇ ਮੈਨੂੰ 500 ਰੁਪਈਆ ਚਾਹੀਦਾ। ਤਾਂ ਭਾਈ ਆਸਾ ਸਿੰਘ ਜੀ ਨੇ ਟੋਂਬੂ ਲਿਖ ਕੇ ਹੁੰਡੀ ਲਿਖ ਕੇ ਦੇ ਦਿੱਤੀ। ਉਹ 500 ਰੁਪਈਆ ਲੈ ਕੇ ਸਿੱਖ ਨੇ ਲੜਕੀ ਦਾ ਵਿਆਹ ਕਰ ਲਿਆ। ਹੁਣ ਹੁੰਡੀ ਜਿਹਨੇ ਕੈਸ਼ ਕੀਤੀ ਸੀ ਉਹਨੇ ਜਦੋਂ ਆ ਕੇ ਗੁਰੂ ਸਾਹਿਬ ਕੋਲੋਂ ਪੈਸੇ ਮੰਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਬਚਨ ਕੀਤਾ, ਅਸੀਂ ਤਾਂ ਕੁਝ ਤੈਨੂੰ ਲਿਖ ਕੇ ਭੇਜਿਆ ਨਹੀਂ। ਕਹਿੰਦਾ ਜੀ ਆਸਾ ਸਿੰਘ ਦਾ ਦਸਤਖਤ ਆ, ਉਹਦੇ ਤੇ ਗੁਰੂ ਘਰ ਦੀ ਮੋਹਰ ਲੱਗੀ ਹੋਈ। ਕਲਗੀਧਰ ਜੀ ਥੋੜਾ ਜਿਹਾ ਰੋਸ ਵਿੱਚ ਵੀ ਆਏ ਕਿ ਸਾਡੀ ਆਗਿਆ ਤੋਂ ਬਿਨਾਂ ਇਹ ਕੰਮ ਕਿਉਂ ਕੀਤਾ, ਸਾਡੀ ਮੋਹਰ ਲਾ ਕੇ ਸਾਡੀ ਆਗਿਆ ਤੋਂ ਬਿਨਾਂ ਚਿੱਠੀ ਭੇਜਣੀ ਯੋਗ ਨਹੀਂ ਸੀ। ਉਹ ਆਸਾ ਸਿੰਘ ਥੋੜਾ ਜਿਹਾ ਭੈ ਭੀਤ ਹੋ ਕੇ ਘਰ ਚਲਾ ਗਿਆ, ਸਤਿਗੁਰਾਂ ਨੂੰ ਲਿਖ ਕੇ ਭੇਜਿਆ, ਮਹਾਰਾਜ ਮੈਨੂੰ ਕਲਮ ਕਹਿੰਦੀ ਹੈ ਕਿ ਮੇਰਾ ਤੂੰ ਮੂੰਹ ਕਾਲਾ ਕਰਦਾ ਹੈ, ਤੇ ਜੇ ਮੇਰਾ ਮੂੰਹ ਕਾਲਾ ਕਰਕੇ ਤੂੰ ਕਿਸੇ ਦਾ ਪਰ ਭਲਾ ਨਹੀਂ ਕਰਦਾ ਤੇ ਫਿਰ ਮੇਰਾ ਮੂੰਹ ਕਾਲਾ ਕਰਨ ਦਾ ਵੀ ਤੈਨੂੰ ਹੱਕ ਨਹੀਂ ਹੈ। ਮੈਂ ਤਾਂ ਮਹਾਰਾਜ ਜੀ ਉਸ ਕਲਮ ਦੀ ਜਿਹੜੀ ਪੁਕਾਰ ਹੈ ਉਹ ਸੁਣੀ ਹੈ, ਉਹਦਾ ਮੂੰਹ ਚਿਰਿਆ ਹੋਇਆ ਤੇ ਉਹ ਪੁਕਾਰ ਕੇ ਕਹਿੰਦੀ ਹੈ ਕਿ ਮੇਰੇ ਤਲ ਪਰ ਉਪਕਾਰ ਕਰ। ਕਲਗੀਧਰ ਜੀ ਬੜੇ ਪ੍ਰਸੰਨ ਹੋਏ ਤੇ ਆਸਾ ਸਿੰਘ ਨੂੰ ਵਾਪਸ ਸੱਦ ਕੇ ਉਹੀ ਡਿਊਟੀ ਵਾਪਸ ਦੇ ਦਿੱਤੀ। ਇਹ ਕਥਾ ਆਪ ਜੀ ਨੇ ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕੀਤੀ ਹੈ। ਦੁਸਹਿਰੇ ਦੀ ਕਥਾ ਕਿ ਕਿਵੇਂ ਸਤਿਗੁਰੂ ਜੀ ਸ਼ਸਤਰਾਂ ਦੀ ਪੂਜਾ ਕਰਵਾ ਰਹੇ ਨੇ, ਕਰ ਰਹੇ ਨੇ। ਹੁਣ ਆ ਕੁਝ ਦਿਨਾਂ ਤਾਂ ਹੀ ਨਵਰਾਤਰੇ ਸ਼ੁਰੂ ਹੋ ਜਾਣੇ ਨੇ। ਕਲਗੀਧਰ ਜੀ ਉਹਨਾਂ ਨਵਰਾਤਰਿਆਂ ਦੇ ਦਿਨਾਂ ਵਿੱਚ ਸਾਰੇ ਸ਼ਸਤਰ ਖਜ਼ਾਨੇ ਚੋਂ ਬਾਹਰ ਕਢਵਾ ਕੇ ਉਹਨਾਂ ਦੀ ਸੇਵਾ ਕਰਵਾਉਂਦੇ ਔਰ ਫਿਰ ਉਹਨਾਂ ਦੀ ਦੁਸਹਿਰੇ ਵਾਲੇ ਦਿਨ ਪੂਜਾ ਕਰਦੇ ਤੇ ਉਹ ਪ੍ਰਸੰਗ ਅੱਜ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਇਤਿਹਾਸ ਵਿੱਚ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਏ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਪਾਵਸ ਬੀਤੀ ਆਨੰਦ ਸੋ, ਸਰਦ ਪ੍ਰਬਿਰਤੀ ਆਏ।
ਪਾਵਸ ਰੁੱਤ ਬਤੀਤ ਹੋ ਗਈ, ਯਾਨੀ ਕਿ ਜਿਹੜੀ ਮੀਂਹ ਦੀ ਰੁੱਤ ਹੈ ਉਹ ਬਤੀਤ ਹੋ ਗਈ ਔਰ ਸਰਦ ਰੁੱਤ ਆ ਪਹੁੰਚੀ। ਅੱਸੂ ਦੇ ਮਹੀਨੇ ਤੋਂ ਸਰਦ ਰੁੱਤ ਸ਼ੁਰੂ ਹੋ ਜਾਂਦੀ। ਅੱਸੂ ਤੇ ਕੱਤੇ ਦੇ ਦੋ ਮਹੀਨੇ ਸਰਦ ਰੁੱਤ ਦੇ ਮੰਨੇ ਜਾਂਦੇ ਹਨ। ਕਹਿੰਦੇ ਸਰਦ ਰੁੱਤ ਜਿਹੜੀ ਹੈ ਉਹ ਆ ਗਈ ਹੈ, ਪਾਵਸ ਰੁੱਤ ਬੀਤ ਗਈ ਹੈ।
ਪਿਤਰਨ ਪਛਤੇ ਨਾਰ ਤੇ ਚੰਡੀ ਜਗਤ ਮਨਾਏ।
ਪਿਤਰਨ ਪਛ ਚੱਲ ਰਿਹਾ, ਨਵਰਾਤਰਿਆਂ ਦੇ ਦਿਨ ਆ ਗਏ ਨੇ, ਜਿਨ੍ਹਾਂ ਨਵਰਾਤਰਿਆਂ ਦੇ ਦਿਨਾਂ ਵਿੱਚ ਆਮ ਅਕਸਰ ਲੋਕ ਚੰਡੀ ਦੀ ਪੂਜਾ ਕਰਦੇ ਨੇ। ਨਵਰਾਤਰਿਆਂ ਦੇ ਦਿਨਾਂ ਵਿੱਚ ਲੋਕ ਆਮ ਕਰਕੇ ਜਿਹੜੇ ਹਿੰਦੂ ਵੀਰ ਨੇ, ਹਿੰਦੂ ਲੋਕ ਨੇ, ਉਹ ਜਿਹੜੇ ਦੇਵੀ ਭਗਤ ਨੇ ਉਹ ਦੇਵੀ ਦੀ ਉਪਾਸ਼ਨਾ ਕਰਦੇ ਨੇ। ਨਵਰਾਤਰਿਆਂ ਦੇ ਦਿਨਾਂ ਵਿੱਚ ਦੁਰਗਾ ਦੀ ਉਪਾਸ਼ਨਾ, ਕਾਲੀ ਦੀ ਉਪਾਸ਼ਨਾ ਕਰਦੇ ਨੇ। ਕਲਗੀਧਰ ਜੀ ਨੇ ਵੀ ਖਾਲਸੇ ਨੂੰ ਉਪਾਸ਼ਨਾ ਵਿੱਚ ਲਾਇਆ, ਪਰ ਮਹਾਰਾਜ ਜੀ ਨੇ ਆਖਿਆ ਮੈਂ ਨਵਰਾਤਰਿਆਂ ਵਿੱਚ ਕਿਸੇ ਦੇਵੀ ਪੂਜਾ 'ਚ ਆਪਣੇ ਖਾਲਸੇ ਨੂੰ ਨਹੀਂ ਲਾਣਾ। ਸਤਿਗੁਰਾਂ ਨੇ ਇਹਨਾਂ ਨਵਰਾਤਰਿਆਂ ਦੇ ਦਿਨਾਂ ਵਿੱਚ ਆਪਣੇ ਖਾਲਸੇ ਨੂੰ ਸ਼ਸਤਰਾਂ ਦੀ ਸੇਵਾ ਵਿੱਚ ਲਾਇਆ, ਕਿਉਂਕਿ ਖਾਲਸੇ ਵਾਸਤੇ ਚੰਡੀ ਦਾ ਰੂਪ ਤਾਂ ਸ਼ਸਤਰ ਹੀ ਨੇ। ਖਾਲਸੇ ਦੇ ਵਾਸਤੇ ਚੰਡੀ ਜਿਹੜੇ ਨੇ ਉਹ ਸ਼ਸਤਰ ਨੇ, ਸ਼ਸਤਰ ਇੱਕ ਤੇਗ ਹੀ ਖਾਲਸੇ ਵਾਸਤੇ ਚੰਡੀ ਹੈ, ਭਗਵਤੀ ਹੈ। ਤੋ ਨਵਰਾਤਰਿਆਂ ਦੇ ਦਿਨ ਆ ਗਏ ਨੇ, ਇਹਨਾਂ ਨਵਰਾਤਰਿਆਂ ਦੇ ਦਿਨਾਂ ਵਿੱਚ ਆਮ ਅਕਸਰ ਲੋਕ ਜਿਹੜੇ ਨੇ ਉਹ ਚੰਡੀ ਮਨਾਉਂਦੇ ਨੇ, ਚੰਡੀ ਦੀ ਪੂਜਾ ਕਰਦੇ ਹਨ।
ਲਲਿਤ ਪਦ ਚੰਦ ਹੁਕਮ ਕੀਨ ਸ਼੍ਰੀ ਸਤਿਗੁਰ ਪੂਰੇ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਹੈ,
ਸ਼ਸਤਰ ਨਿਕਾਸੋ ਸਾਰੇ।
ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਖਜ਼ਾਨੇ ਚੋ ਜਿੰਨੇ ਸ਼ਸਤਰ ਨੇ ਉਹ ਬਾਹਰ ਕੱਢੋ। ਨਵਰਾਤਰਿਆਂ ਦੇ ਦਿਨਾਂ ਵਿੱਚ ਮਹਾਰਾਜ ਜੀ ਨੇ ਆਗਿਆ ਕੀਤੀ, ਕਿਉਂਕਿ ਸਤਿਗੁਰਾਂ ਦੇ ਖਜ਼ਾਨੇ ਚ ਹਜ਼ਾਰਾਂ ਸ਼ਸਤਰ ਸਨ, ਅਸਤਰ ਸਨ। ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਖਜ਼ਾਨੇ ਵਿੱਚੋਂ ਜਿਹੜੇ ਸ਼ਸਤਰਾਂ ਨੂੰ ਬਾਹਰ ਕੱਢੇ ਜਾਣ।
ਮੈਲ ਨਿਵਰਤੇ ਮਾਰਵਾੜੀਏ,
ਮਾਰਵਾੜੀਆਂ ਨੂੰ ਬੁਲਾ ਲਓ। ਮਾਰਵਾੜੀਏ ਦਾ ਮਤਲਬ ਹੁੰਦਾ ਜਿਹੜੇ ਆ ਮਾਰਵਾੜ ਦੇ ਇਲਾਕੇ ਦੇ ਰਹਿਣ ਵਾਲੇ, ਰਾਜਸਥਾਨ ਦੇ ਇਲਾਕੇ ਦੇ ਰਹਿਣ ਵਾਲੇ ਸ਼ਿਗਲੀਗਰ। ਸ਼ਿਗਲੀਗਰਾਂ ਦਾ ਕੰਮ ਹੁੰਦਾ ਸ਼ਸਤਰਾਂ ਬਣਾਉਣੇ, ਸ਼ਸਤਰ ਮਾਂਜਣੇ, ਸ਼ਸਤਰਾਂ ਨੂੰ ਸੰਭਾਲਣਾ, ਉਹਨਾਂ ਦੀ ਸੇਵਾ ਕਿਵੇਂ ਕਰਨੀ ਹੈ, ਉਹ ਸ਼ਿਗਲੀਗਰ ਕਰਿਆ ਕਰਦੇ। ਹੁਣ ਵੀ ਬਹੁਤ ਸਾਰੇ ਜਿਹੜੇ ਸ਼ਸਤਰ ਬਣਾਉਂਦੇ ਨੇ, ਤਕਰੀਬਨ ਜ਼ਿਆਦਾ ਸ਼ਿਗਲੀਗਰ ਲੋਕ ਹੀ ਨੇ ਜਿਹੜੇ ਸ਼ਸਤਰ ਬਣਾਉਂਦੇ ਨੇ ਤੇ ਸ਼ਸਤਰਾਂ ਦੀ ਸੇਵਾ ਕਰਦੇ ਨੇ। ਮਹਾਰਾਜ ਜੀ ਨੇ ਮਾਰਵਾੜੀਆਂ ਨੂੰ ਹੁਕਮ ਕੀਤਾ, ਸ਼ਿਗਲੀਗਰਾਂ ਨੂੰ ਵੀ ਉਹਨਾਂ ਨੂੰ ਬੁਲਾਓ, ਔਰ ਇਹ ਜਿੰਨੇ ਸ਼ਸਤਰ ਨੇ ਸਾਡੇ ਖਜ਼ਾਨੇ ਵਿੱਚ ਇਹਨਾਂ ਸਾਰੇ ਸ਼ਸਤਰਾਂ ਨੂੰ ਮਾਂਜੋ, ਇਹਨਾਂ ਦੀ ਮੈਲ ਨਿਵਿਰਤ ਕਰੋ। ਇਹ ਨਹੀਂ ਵੀ ਸ਼ਸਤਰਾਂ ਨੂੰ ਜਰ ਲੱਗੀ ਹੋਵੇ। ਸਾਡੇ ਸਿੰਘਾਂ ਦੇ ਘਰਾਂ ਵਿੱਚ ਸ਼ਸਤਰ ਹੋਵੇ, ਪਹਿਲੀ ਗੱਲ ਤਾਂ ਅਸੀਂ ਸ਼ਸਤਰ ਰੱਖਦੇ ਹੀ ਨਹੀਂ ਘਰ ਦੇ ਵਿੱਚ। ਕੋਈ ਟਾਵਾਂ ਟਾਵਾਂ ਸਿੰਘ ਹੀ ਹੋਵੇਗਾ ਜਿਹਦੇ ਘਰੋਂ ਕਿਰਪਾਨ ਨਿਕਲੇਗੀ, ਤੇ ਜੇ ਕਿਸੇ ਦੇ ਘਰ ਹੋਵੇ ਵੀ ਤੇ ਉਹ ਵੀ ਪੇਟੀ ਦੇ ਥੱਲੇ ਰੱਖਦੇ ਨੇ ਵੀ ਜਿਹਨੂੰ ਜਰ ਲੱਗੀ ਰਹੇ, ਉਹਦੀ ਕੋਈ ਸੰਭਾਲ ਨਹੀਂ, ਕੋਈ ਸੇਵਾ ਨਹੀਂ ਹੈ। ਸਤਿਗੁਰੂ ਕਲਗੀਧਰ ਜੀ ਆਪਣੇ ਖਾਲਸੇ ਵਿੱਚ ਇੱਕ ਐਸਾ ਆਦਰਸ਼ ਬਣਾ ਰਹੇ ਨੇ ਕਿ ਸਾਲ ਦੇ ਵਿੱਚ ਜਿਹੜੇ ਨਵਰਾਤਰਿਆਂ ਦੇ ਦਿਨ ਨੇ, ਇਹਨਾਂ ਦਿਨਾਂ ਵਿੱਚ ਮਹਾਰਾਜ ਜੀ ਨੇ ਸ਼ਸਤਰਾਂ ਦੀ ਸੇਵਾ ਦਾ ਦਿਨ ਰੱਖਿਆ, ਵੀ ਨਾਲੇ ਤਾਂ ਸਿੰਘ ਦੁਸਹਿਰੇ ਮਹਾਤਮ ਦਾ ਪਾਠ ਕਰਦੇ ਸੀ, ਨਾਲ ਚੰਡੀ ਚਰਿੱਤਰ ਦਾ ਜਾਪ ਕਰਨਾ, ਦੁਸਹਿਰੇ ਮਹਾਤਮ ਦਾ ਪਾਠ ਕਰਨਾ, ਤੇ ਨਾਲ ਨਾਲ ਸ਼ਸਤਰਾਂ ਦੀ ਵੀ ਜਿਹੜੀ ਮਾਂਜਣ ਦੀ ਸੇਵਾ ਕਰਨੀ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਸ਼ਿਗਲੀਗਰਾਂ ਨੂੰ ਬੁਲਾਓ, ਔਰ ਉਹਨਾਂ ਨੂੰ ਬੁਲਾ ਕੇ ਸ਼ਸਤਰਾਂ ਦੀ ਜਿਹੜੀ ਮਾਂਜ ਮਜਾਈ ਦੀ ਸੇਵਾ ਹੈ ਉਹ ਕਰਾਓ, ਸ਼ਸਤਰਾਂ ਨੂੰ ਜੇ ਕੋਈ ਮੈਲ ਲੱਗੀ ਹੈ, ਜਰ ਲੱਗੀ ਹੈ, ਉਹਦੀ ਨਿਵਿਰਤੀ ਦਾ ਸਾਧਨ ਕਰੋ।
ਪੂਜੈ ਬੌਰ ਸੁਧਾਰੇ,
ਫਿਰ ਇਹਨਾਂ ਸ਼ਸਤਰਾਂ ਦੀ ਪੂਜਾ ਕਰਾਂਗੇ ਭਲੀ ਪ੍ਰਕਾਰ ਨਾਲ।
ਖਾਸ ਖਜ਼ਾਨੇ ਲਗੇ ਨਿਕਾਸਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਖਾਸ ਖਜ਼ਾਨਾ, ਇੱਕ ਆਮ ਖਜ਼ਾਨਾ ਹੁੰਦਾ ਹੈ, ਆਮ ਖਜ਼ਾਨਾ ਜਿਹਦੇ ਵਿੱਚੋਂ ਸਾਰਿਆਂ ਨੂੰ ਹੀ ਸ਼ਸਤਰ ਦਿੱਤੇ ਜਾਂਦੇ ਨੇ, ਕੋਈ ਵੀ ਆ ਜਾਏ ਉਹ ਸਾਰੇ ਸਿੰਘਾਂ ਦੇ ਵੀ ਸ਼ਸਤਰ ਅਸਤਰ ਉਹਦੇ ਵਿੱਚ। ਖਾਸ ਖਜ਼ਾਨਾ ਉਹ ਹੈ ਜਿਹਦੇ ਵਿੱਚ ਕੇਵਲ ਗੁਰੂ ਕਲਗੀਧਰ ਦੇ ਸ਼ਸਤਰ ਨੇ, ਜਿਹਦੇ ਵਿੱਚ ਕੇਵਲ ਮਹਾਰਾਜ ਜੀ ਨੇ ਆਪਣੇ ਸ਼ਸਤਰ ਰੱਖੇ ਹੋਏ ਨੇ, ਉਹ ਜਿਹੜਾ ਖਾਸ ਖਜ਼ਾਨਾ ਹੈ ਮਹਾਰਾਜ ਜੀ ਦੇ ਸ਼ਸਤਰਾਂ ਨਾਲ ਭਰਿਆ ਹੋਇਆ, ਉਹਦੇ ਵਿੱਚੋਂ ਸੇਵਾਦਾਰ ਸਿੱਖ ਜਿਹੜੇ ਨੇ ਉਹ ਸ਼ਸਤਰ ਕੱਢਣ ਲੱਗੇ ਹਨ।
ਜਾਤੀ ਖੜਗਨ ਨਾਨਾ,
ਕਈ ਪ੍ਰਕਾਰ ਦੀਆਂ ਜਾਤਾਂ ਦੇ ਸ਼ਸਤਰ ਨੇ, ਕਿਉਂਕਿ ਸ਼ਸਤਰਾਂ ਦੀਆਂ ਕਈ ਜਾਤੀਆਂ ਨੇ, ਕਈ ਤਰ੍ਹਾਂ ਦੇ ਵੱਖੋ ਵੱਖਰੇ ਤਰੀਕੇ। ਹੁਣ ਕਰਗੱਲੀ ਜਿਹੜੀ ਕਿਰਪਾਨ ਹੈ, ਕਿਰਪਾਨ ਹੀ ਕਈ ਤਰ੍ਹਾਂ ਦੀ ਹੁੰਦੀ ਹੈ, ਕੋਈ ਤੇਗਾ ਹੁੰਦਾ, ਸੈਫ ਹੁੰਦੀ ਹੈ, ਸਰੋਈ ਹੁੰਦੀ ਹੈ, ਹਲੱਬੀ ਹੁੰਦੀ, ਜਨੱਬੀ, ਉਹਦੇ ਵਿੱਚ ਵੀ ਅੱਗੇ ਕਿਸਮਾਂ, ਇਹ ਗੁਜਰਾਤੀ ਹੈ, ਇਹ ਹੋਰ, ਇਹ ਵਲੈਤੀ ਹੈ, ਵਲੈਤ ਦੇਸ਼ ਤੋਂ ਆਈ ਹੋਈ, ਏਦਾਂ ਵੱਖੋ ਵੱਖਰੇ ਢੰਗ ਨਾਲ ਅੱਗੇ ਸ਼ਸਤਰਾਂ ਦੀਆਂ ਵੀ ਕਿਸਮਾਂ ਨੇ, ਜਾਤੀਆਂ ਨੇ। ਤੋ ਸਤਿਗੁਰਾਂ ਦੇ ਖਜ਼ਾਨੇ ਵਿੱਚ, ਖਾਸ ਖਜ਼ਾਨੇ ਚ ਬੜੇ ਸ਼ਸਤਰ ਨੇ, ਔਰ ਉਹਨਾਂ ਦੀਆਂ ਕਈ ਪ੍ਰਕਾਰ ਦੀਆਂ ਜਾਤੀਆਂ ਹਨ।
ਤੇਗੇ ਆਯੁਤ ਖੜਗ ਦੁਤਾਰੇ,
ਤੇਗੇ ਜਿਹੜੇ ਬੜੇ ਆਯੁਤ ਕਹਿੰਦੇ ਨੇ, ਚੌੜੇ ਚੌੜੇ, ਚਾਰ ਚਾਰ ਪੰਜ ਪੰਜ ਉਂਗਲ ਚੌੜੇ ਤੇਗੇ, ਔਰ ਫਿਰ ਖੜਗ ਖੰਡੇ, ਦੋ ਧਾਰੇ ਜਿਨ੍ਹਾਂ ਨੂੰ ਦੋ ਧਾਰਾਂ ਲੱਗੀਆਂ ਹੋਈਆਂ, ਖੰਡੇ ਵੀ ਮਹਾਰਾਜ ਜੀ ਦੇ ਖਜ਼ਾਨੇ ਵਿੱਚ ਹਨ।
ਤੋਮਰ ਸੈਫ ਕਿਰਪਾਨਾ,
ਬਰਛੀਆਂ, ਸੈਫ, ਸੈਫ ਤੇਗ ਹੁੰਦੀ ਹੈ, ਲੰਮੀ ਸਿੱਧੀ ਹੁੰਦੀ ਹੈ, ਕਹਿੰਦੇ ਸੈਫ ਜਿਹੜੀ ਆ ਉਹਦੇ ਨਾਲ ਦੀਆਂ ਜਿਹੜੀਆਂ ਤੇਗਾਂ ਹਨ।
ਦੁਬਿਧ ਸਰੋਈ ਨੀਮ ਸਿੱਖ ਚੇ,
ਫਿਰ ਦੋ ਬਿਧ ਦੋ ਪ੍ਰਕਾਰ ਦੀਆਂ ਜਿਹੜੀਆਂ ਸਰੋਈਆਂ ਹੁੰਦੀਆਂ ਨੇ, ਸਰੋਹ ਦੇਸ਼ ਦੀਆਂ ਬਣੀਆਂ ਸਰੋਈਆਂ, ਤੇ ਫਿਰ ਨੀਮ ਚਾ ਇੱਕ ਛੋਟੀ ਜਿਹੀ ਤੇਗ ਹੁੰਦੀ ਹੈ, ਉਹ ਬੜਾ ਭਿਆਨਕ ਸ਼ਸਤਰ ਹੁੰਦਾ ਨੀਮ ਚਾ। ਤੇ ਕਹਿੰਦੇ ਉਹ ਨੀਮਚੇ ਜਿਹੜੇ ਨੇ ਉਹ ਵੀ ਮਹਾਰਾਜ ਜੀ ਦੇ ਖਜ਼ਾਨੇ ਚੋਂ ਨਿਕਲੇ ਹਨ।
ਮਿਸਰੀ ਦਵੈ ਗੁਜਰਾਤੀ,
ਔਰ ਮਿਸਰ ਦੇ ਦੇਸ਼ ਦੀਆਂ ਬਣੀਆਂ ਹੋਈਆਂ ਮਿਸਰੀ ਤੇਗਾਂ, ਫਿਰ ਗੁਜਰਾਤ ਦੀਆਂ ਬਣੀਆਂ ਹੋਈਆਂ ਗੁਜਰਾਤੀ ਤੇਗਾਂ, ਇਹ ਵੀ ਦੋ ਪ੍ਰਕਾਰ ਦੀਆਂ ਨੇ ਨਿਕਲੀਆਂ ਨੇ ਖਜ਼ਾਨੇ ਚੋਂ।
ਇਲਮਾਨੀ ਅਰ ਹਲੱਬੀ ਮਗਰਬ,
ਹੁਣ ਇਲਮਾਨੀ ਤੇਗਾਂ ਹਲੱਬੀ ਤੇ ਮਗਰਬੀ, ਵੇਖੋ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਦੀ ਸ਼ਸਤਰਾਂ ਦੀ ਕਿੰਨੀ ਨੌਲੇਜ ਹੈ, ਕਿੰਨਾ ਗਿਆਨ ਰੱਖਦੇ ਨੇ ਭਾਈ ਸੰਤੋਖ ਸਿੰਘ ਜੀ ਸ਼ਸਤਰਾਂ ਦਾ ਵੀ। ਉਹਨਾਂ ਸਾਰੇ ਸ਼ਸਤਰਾਂ ਦਾ ਨਾਂ ਦੱਸ ਰਹੇ ਨੇ, ਇਲਮਾਨੀ ਤੇਗਾਂ ਇਲਮਾਨ ਦੀਆਂ ਬਣੀਆਂ ਹੋਈਆਂ, ਫਿਰ ਹਲਾਬੀ ਹਲੱਬ ਦੇਸ਼ ਦੀਆਂ ਬਣੀਆਂ ਹੋਈਆਂ ਜਿਹੜੀਆਂ ਤੇਗਾਂ ਨੇ, ਜਿਹਨਾਂ ਨੂੰ ਯਮਨੀ ਤੇਗ ਕਹਿੰਦੇ ਨੇ, ਉਹਨੂੰ ਇਲਮਾਨੀ ਅਰਬੀ ਰੂਪ ਵੀ ਹੁੰਦਾ, ਇਹਨੂੰ ਅਰਬੀ ਖੰਜਰ ਵੀ ਹੁੰਦੇ ਨੇ, ਅਰਬੀ ਸ਼ਸਤਰ ਤੇਗਾਂ ਵੀ ਹੁੰਦੀਆਂ ਨੇ ਯਮਨ ਦੇਸ਼ ਦੀਆਂ ਬਣੀਆਂ ਹੋਈਆਂ। ਤੋ ਇਸ ਪ੍ਰਕਾਰ ਨਾਲ ਫਿਰ ਫਾਰਸ ਦੀ ਬਣੀ ਹੋਈ ਤਲਵਾਰ ਨੂੰ ਵੀ ਕਹਿੰਦੇ ਨੇ ਹਲੱਬੀ।
ਕਿਰਚ ਜੁਨੱਬੀ ਜਾਤੀ,
ਔਰ ਮਗਰਬੀ ਫਿਰ ਕਿਰਚਾਂ ਤੇ ਫਿਰ ਜੁਨੱਬ ਦੇਸ਼ ਦੀਆਂ ਜਿਹੜੀਆਂ ਬਣੀਆਂ ਹੋਈਆਂ ਜੁਨੱਬੀ ਜਾਤ ਨੇ, ਇਹ ਵੀ ਇੱਕ ਅਰਮੀਨੀਆ ਦੇਸ਼ ਹੈ, ਉਸ ਦੇਸ਼ ਦੀ ਬਣੀ ਹੋਈ ਜੁਨੱਬ ਸ਼ਹਿਰ ਦੀ ਤਲਵਾਰ ਹੈ।
ਜਮਦਰ ਲਗੂ ਵਿਸਾਲ ਪੌਲਾਦੀ,
ਜਮਦਰ ਕਹਿੰਦੇ ਨੇ ਕਟਾਰਾਂ ਨੂੰ, ਛੋਟੀਆਂ ਕਟਾਰਾਂ, ਤੇ ਫਿਰ ਜਮਦਰ ਕਟਾਰਾਂ ਨੇ ਫੌਲਾਦ ਦੀਆਂ ਬਣੀਆਂ ਹੋਈਆਂ, ਪੌਲਾਦੀ ਫੌਲਾਦ ਦੀਆਂ ਬਣੀਆਂ ਹੋਈਆਂ ਕਟਾਰਾਂ ਹਨ।
ਖੰਜਰ ਚੱਕਰ ਮਹਾਨਾ,
ਖੰਜਰ ਹਨ ਬੜੇ ਅਨੇਕਾਂ ਹੀ ਤਰ੍ਹਾਂ ਦੇ, ਖੰਜਰਾਂ ਦੀਆਂ ਵੀ ਕਈ ਕਿਸਮਾਂ ਨੇ, ਇਹ ਪੇਸ਼ ਕਬਜ ਹੈ, ਇਹ ਕਿਸ ਢੰਗ ਦਾ, ਇਹ ਕਿਸ ਜਾਤੀ ਦਾ ਸ਼ਸਤਰ ਹੈ, ਇੱਦਾਂ ਵੱਖੋ ਵੱਖਰੇ ਤਰੀਕਿਆਂ ਦੇ ਜਿਹੜੇ ਖੰਜਰ ਨੇ ਉਹ ਵੀ ਮਹਾਰਾਜ ਜੀ ਦੇ ਖਜ਼ਾਨੇ ਚੋਂ ਬਾਹਰ ਨਿਕਲੇ ਹਨ।
ਬਿਛੂਏ ਬਾਂਕ ਛੁਰੇ ਬੋ ਬਿਦਕੇ,
ਚੱਕਰ ਖਾਲਸਾ ਜੀ ਇਹ ਵੀ ਇੱਕ ਸ਼ਸਤਰ ਹੈ, ਆਮ ਕਰਕੇ ਮਹਾਰਾਜ ਜੀ ਦੇ ਅੱਗੇ ਪਏ ਚੱਕਰ ਜਿਹੜੇ ਨੇ ਇਹ ਆਪਾਂ ਪ੍ਰਦਰਸ਼ਨੀ ਵਾਸਤੇ ਲਾ ਲੈਂਦੇ ਹਾਂ, ਪਰ ਇਹਨਾਂ ਦੇ ਆਲੇ ਦੁਆਲੇ ਤਿੱਖਾ ਕਰਕੇ ਜਿਹੜੇ ਪੁਰਾਣੇ ਚੱਕਰ ਹੁੰਦੇ ਸੀ ਬੜੇ ਤਿੱਖੇ ਹੁੰਦੇ ਸੀ, ਧਾਰ ਲੱਗਦੀ ਸੀ, ਤੇ ਵੀ ਘੁਮਾ ਕੇ ਚਲਾਏ ਜਾਂਦੇ ਨੇ, ਇਹਨਾਂ ਦੀ ਵੀ ਇੱਕ ਵਿਦਿਆ ਹੁੰਦੀ ਹੈ ਚੱਕਰ ਚਲਾਉਣ ਦੀ। ਉਹ ਚੱਕਰ ਮਹਾਰਾਜ ਜੀ ਦੇ ਖਜ਼ਾਨੇ ਚੋਂ ਅਨੇਕਾਂ ਨਿਕਲੇ ਨੇ। ਫਿਰ ਬਿਛੂਏ ਇਹ ਵੀ ਇੱਕ ਪ੍ਰਕਾਰ ਦਾ ਖੰਜਰ ਹੀ ਹੁੰਦਾ, ਖੰਜਰ ਵਰਗਾ ਹੀ ਬਿਛੂਆ, ਛੋਟਾ ਗਾਤਰੇ ਰੱਖਣ ਵਾਲਾ, ਇਹਨੂੰ ਕਮਰ ਕੱਸੇ ਦਾ ਸ਼ਸਤਰ ਵੀ ਕਹਿੰਦੇ ਨੇ। ਬਿਛੂਏ ਬਾਂਕ ਛੁਰੇ, ਤੇ ਫਿਰ ਬਿਛੂਏ ਕਹਿੰਦੇ ਨੇ, ਫਿਰ ਬਾਂਕ ਟੇਢੇ ਜਿਹੜੇ ਛੁਰੇ ਹਨ।
ਪੇਸ਼ ਕਬਜ ਸ਼ੁਭ ਨਾਨਾ,
ਪੇਸ਼ ਕਬਜ ਸ਼ੁਭ ਬੜੇ ਪ੍ਰਕਾਰ ਦੇ, ਕਈ ਪ੍ਰਕਾਰ ਦੇ ਮਹਾਰਾਜ ਜੀ ਦੇ ਖਜ਼ਾਨੇ ਚੋਂ ਕੱਢ ਰਹੇ ਨੇ ਸੇਵਾਦਾਰ।
ਤੀਰ ਅਨੇਕ ਬਿਧ ਖੱਪਰੇ ਸੇਲੇ,
ਅਨੇਕਾਂ ਤਰ੍ਹਾਂ ਦੇ ਤੀਰ, ਚਾਰ ਚਾਰ ਉਂਗਲ ਚੌੜੇ ਖੱਪਰੇ ਤੀਰ, ਸੇਲੇ ਤੀਰ ਨਿਕਲ ਰਹੇ ਹਨ।
ਗਨ ਬਦਾਮ ਚੇ ਤੁੱਕੇ,
ਬਦਾਮ ਚੇ ਤੀਰ ਜਿਨ੍ਹਾਂ ਦੇ ਬਦਾਮ ਵਰਗੀ ਅਕਾਰ, ਜਿਵੇਂ ਬਦਾਮ ਹੁੰਦਾ ਨਾ ਉਹਦੇ ਵਾਂਗੂ ਅੱਗੋਂ ਤਿੱਖਾ ਹੁੰਦਾ, ਪਿਛਲੇ ਪਾਸਿਓਂ ਗੋਲ ਹੁੰਦਾ, ਉਹ ਬਦਾਮ ਚੇ ਤੀਰ ਨੇ ਉਹ ਖਜ਼ਾਨੇ ਚੋਂ ਨਿਕਲੇ ਨੇ। ਤੁੱਕੇ ਇਹ ਵੀ ਤੀਰ ਦੀ ਇੱਕ ਕਿਸਮ ਹੈ, ਤੁੱਕੇ ਵਾਂਗੂ ਅੱਗੋਂ ਬਣਿਆ ਹੁੰਦਾ, ਥੋੜਾ ਜਿਹਾ ਟੇਢਾ ਜਿਹਾ ਬਲ ਪਾ ਕੇ, ਕਹਿੰਦੇ ਇਸ ਤਰ੍ਹਾਂ ਤੁੱਕੇ ਤੀਰ ਮਹਾਰਾਜ ਜੀ ਦੇ ਖਜ਼ਾਨੇ ਚੋਂ ਵੀ ਨਿਕਲ ਰਹੇ ਹਨ।
ਸੇਲ ਨਰਾਂ ਚ ਸੁਨਾਵਕ ਤੀਖਣ,
ਬੜੇ ਬੜੇ ਤਿੱਖੇ ਸੇਲੇ ਨਰਾਂ ਚ, ਇਹ ਵੀ ਸ਼ਸਤਰਾਂ ਦੀਆਂ ਕਿਸਮਾਂ ਨੇ, ਬੜੀਆਂ ਬੜੀਆਂ ਤਿੱਖੀਆਂ ਇਹ ਸ਼ਸਤਰ ਨਰਾਂ ਚਾਦਕ, ਇਹ ਵੀ ਤੀਰ ਹੀ ਨੇ, ਨਰਾਂ ਚ ਵੀ ਤੀਰ ਨੂੰ ਹੀ ਕਹਿੰਦੇ, ਨਰਾਂ ਚ ਕਹਿੰਦੇ ਨੇ ਖਾਲਸਾ ਜੀ ਜਿਹੜਾ ਸਾਰਾ ਹੀ ਲੋਹੇ ਦਾ ਹੋਵੇ, ਇਹ ਕਾਮਕ ਤੀਰ ਹੁੰਦੇ ਨੇ ਵੀ ਉਹਦੀ ਅੱਗੇ ਮੁਖੀ ਲੋਹੇ ਦੀ ਹੁੰਦੀ ਹੈ, ਪਿੱਛੇ ਜਿਹੜਾ ਹਿੱਸਾ ਹੁੰਦਾ ਉਹ ਕਾਨੇ ਦਾ ਹੁੰਦਾ, ਨਰਾਚ ਜਿਹੜਾ ਸਾਰਾ ਸ਼ਸਤਰ ਹੀ ਲੋਹੇ ਦਾ, ਜਿਵੇਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਾਮ ਨੂੰ ਆਰਤੀ ਤੋਂ ਬਾਅਦ ਇੱਕ ਤੀਰ ਦੇ ਦਰਸ਼ਨ ਕਰਾਏ ਜਾਂਦੇ ਨੇ ਨਾ, ਉਹ ਤੀਰ ਖਾਲਸਾ ਜੀ ਨਰਾਚ ਆ, ਔਰ ਖਪਰਾ ਤੀਰ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਖਜ਼ਾਨੇ ਦਾ ਤੀਰ, ਉਹਨੂੰ ਨਰਾਚ ਕਹਿੰਦੇ ਨੇ, ਉਹਦੀ ਪਿਛਲੇ ਜਿਹੜੀ ਡੰਡੀ ਆ ਉਹ ਵੀ ਲੋਹੇ ਦੀ ਹੈ। ਏਦਾਂ ਜਿਹੜੇ ਉਹ ਨਰਾਚ ਤੀਰ ਨੇ ਉਹ ਵੀ ਮਹਾਰਾਜ ਜੀ ਦੇ ਖਜ਼ਾਨੇ ਚੋਂ ਨਿਕਲੇ ਹਨ।
ਕਰ ਦੈ ਤਨ ਰਿਪ ਟੂਕੇ।
ਇਹੋ ਜਿਹੇ ਤਿੱਖੇ ਤੀਰ ਨੇ ਜਿਹੜੇ ਦੁਸ਼ਮਣਾਂ ਦੇ ਸਰੀਰ ਵਿੱਚ ਟੁੱਕ ਕੇ ਵੈਰੀਆਂ ਦੇ ਤਨਾਂ ਦੇ ਵਿੱਚ ਖੁੱਭ ਜਾਣ ਵਾਲੇ ਹਨ।
ਤੁਪ ਕਤਮਾ ਚੇ ਗਨ ਬਿਲਾਇਤੀ,
ਬੰਦੂਕਾਂ ਬੜੀਆਂ ਨੇ ਮਹਾਰਾਜ ਜੀ ਦੇ ਖਜ਼ਾਨੇ ਚੋ ਵੀ ਨਿਕਲੀਆਂ ਨੇ ਤਮੰਚੇ, ਜਿਹੜੇ ਵਲੈਤ ਦੇ ਬਣੇ ਹੋਏ ਬਾਹਰ ਦੇ ਬਣੇ ਹੋਏ ਜਿਹੜੇ ਤਮੰਚੇ ਹਨ ਉਹ ਬਣ ਕੇ ਆਏ ਹਨ।
ਸਾਂਗੈ ਸ਼ਕਤ ਨਿਕਾਸੇ,
ਬਰਛੀਆਂ ਬਰਛੇ ਉਹ ਵੀ ਖਜ਼ਾਨੇ ਚੋ ਬਾਹਰ ਕੱਢੇ ਹਨ।
ਬ੍ਰਿੰਦ ਸ਼ਸਤਰ ਸਤਿਗੁਰੂ ਖਜ਼ਾਨੇ,
ਇਹਦਾ ਸਤਿਗੁਰਾਂ ਦੇ ਖਜ਼ਾਨੇ ਚ ਹਜ਼ਾਰਾਂ ਹੀ ਸ਼ਸਤਰ ਨੇ, ਹਜ਼ਾਰਾਂ ਹੀ ਪ੍ਰਕਾਰ ਦੇ ਮਹਾਰਾਜ ਜੀ ਦੇ ਖਜ਼ਾਨੇ ਚ ਸ਼ਸਤਰ ਅਸਤਰ ਹਨ।
ਕਹਿ ਲੋ ਕਵੀ ਪ੍ਰਕਾਸ਼ੇ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਕਿੱਥੋਂ ਤੱਕ ਵਰਣਨ ਕਰਕੇ ਦੱਸੀਏ ਕਿ ਮਹਾਰਾਜ ਜੀ ਦੇ ਖਜ਼ਾਨੇ ਚ ਕਿੰਨੇ ਕੁ ਸ਼ਸਤਰ ਨੇ, ਕਿੰਨੇ ਕੁ ਸ਼ਸਤਰ, ਗਿਣਤੀ ਨਹੀਂ ਹੋ ਸਕਦੀ ਕਿਤਨੇ ਸ਼ਸਤਰ ਨੇ ਮਹਾਰਾਜ ਜੀ ਦੇ ਖਜ਼ਾਨੇ ਵਿੱਚ।
ਮਾਰਵਾੜੀਏ ਮਾਂਜਨ ਲਾਗੇ,
ਮਾਰਵਾੜੀਏ ਨੇ ਛਿਗਲੀਗਰ ਉਹ ਫਿਰ ਸ਼ਸਤਰ ਮਾਂਜਣ ਲੱਗੇ ਨੇ, ਜਦੋਂ ਸ਼ਸਤਰ ਕੱਢੇ ਖਜ਼ਾਨੇ ਚੋਂ ਤੇ ਫਿਰ ਉਹ ਮਾਂਜਣ ਦੀ ਸੇਵਾ ਕਰਨ ਲੱਗੇ, ਸ਼ਸਤਰਾਂ ਦੀ ਸੇਵਾ ਕਰਨ ਲੱਗੇ ਹਨ।
ਚਰਨ ਦਾਬ ਕਰ ਫੇਰੇ,
ਜਦੋਂ ਕਿਰਪਾਨ ਮਾਂਜਦੇ ਨੇ ਪੈਰ ਥੱਲੇ ਦੱਬ ਕੇ ਨਾ, ਅੰਗੂਠੇ ਦੇ ਥੱਲੇ ਦੱਬ ਕੇ ਤੇ ਫਿਰ ਕਿਰਪਾਨ ਨੂੰ ਜ਼ੋਰ ਨਾਲ, ਅੱਜ ਕੱਲ ਤਾਂ ਮਸ਼ੀਨਾਂ ਆ ਗਈਆਂ ਨੇ, ਮਸ਼ੀਨਾਂ ਤੇ ਬਫ ਕਰ ਦਿੰਦੇ ਨੇ ਕਿਰਪਾਨਾਂ ਨੂੰ, ਰੱਦੀ ਕਰਦੇ ਨੇ, ਗੱਦੀ ਕਰਦੇ ਨੇ, ਪਰ ਉਹਨਾਂ ਸਮਿਆਂ ਚ ਹੱਥਾਂ ਨਾਲ ਹੀ ਗੱਦੀ ਹੁੰਦੀ ਸੀ ਤੇ ਉਹਦੇ ਨਾਲ ਪੈਰ ਚੜਾਉਣਾ ਪੈਂਦਾ ਸੀ, ਕਿਰਪਾਨ ਦਾ ਜਿਹੜਾ ਮੁੱਠਾ ਹੁੰਦਾ ਸੀ, ਸ਼ਸਤਰਾਂ ਨੂੰ ਪੈਰ ਥੱਲੇ ਦੱਬ ਕੇ ਫਿਰ ਉਹਨਾਂ ਨੂੰ ਗੱਦੀ ਕਰਦੇ ਸਨ। ਤੋ ਇਹ ਜਿਹੜੇ ਸ਼ਿਗਲੀਗਰ ਨੇ ਇਹ ਗੱਦੀ ਕਰ ਰਹੇ ਨੇ ਸ਼ਸਤਰਾਂ ਨੂੰ, ਤੇ ਸ਼ਸਤਰ ਕਰਕੇ ਗੱਦੀ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਪੈਰਾਂ ਥੱਲੇ ਦੱਬ ਕੇ ਨਾ ਆਪਣੇ ਪੈਰਾਂ ਵਿੱਚ ਲੈ ਕੇ ਫਿਰ ਉਹ ਸੇਵਾ ਕਰਦੇ ਨੇ।
ਇਤਨੇ ਮੈਂ ਪ੍ਰਭੂ ਬਾਹਰ ਨਿਕਸੇ,
ਸ਼ਿਗਲੀਗਰ ਸ਼ਸਤਰਾਂ ਦੀ ਸੇਵਾ ਕਰ ਹੀ ਰਹੇ ਸਨ, ਪੈਰਾਂ ਦੇ ਥੱਲੇ ਇਹਨਾਂ ਨੇ ਸ਼ਸਤਰ ਲਏ ਹੋਏ ਤੇ ਮਾਂਜ ਰਹੇ ਸਨ। ਇਹਨੇ ਨੂੰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਿਕਲ ਕੇ ਬਾਹਰ ਆਏ ਵੇਖਣ ਵਾਸਤੇ।
ਸਭ ਆਯੁਧ ਦਿਸ਼ਹਿਰੇ,
ਮਹਾਰਾਜ ਜੀ ਨੇ ਆਪਣੇ ਸਾਰੇ ਖਜ਼ਾਨੇ ਦੇ ਜਿਹੜੇ ਸ਼ਸਤਰ ਨੇ ਉਹਨਾਂ ਸ਼ਸਤਰਾਂ ਵੱਲ ਨਿਗਾਹ ਮਾਰ ਕੇ ਵੇਖਿਆ ਹੈ।
ਕਯੋ ਬੇਦ ਵੀ ਸ਼ਸਤਰਨ ਕੇਰੀ,
ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਸ਼ਿਗਲੀਗਰਾਂ ਨੇ ਪੈਰਾਂ ਦੇ ਵਿੱਚ ਲਏ ਹੋਏ ਨੇ ਸ਼ਸਤਰ ਤੇ ਉਹਨਾਂ ਨੂੰ ਮਾਂਜ ਰਹੇ ਨੇ, ਇਹ ਤਾਂ ਪੈਰਾਂ ਦੇ ਵਿੱਚ ਲੈ ਕੇ ਸ਼ਸਤਰਾਂ ਦੀ ਵਿਦ ਵੀ ਕਰ ਰਹੇ ਨੇ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਉਹ ਮਾਰਵਾੜੀਓ ਇਹ ਕੀ ਕਰਦੇ ਜੇ ਸ਼ਿਗਲੀ ਕਰੋ, ਸ਼ਸਤਰਾਂ ਦੀ ਵਿਦ ਵੀ ਕਰੀ ਜਾ ਰਹੇ ਹੋ ਪੈਰਾਂ ਥੱਲੇ ਲੈ ਕੇ। ਹੁਣ ਅੰਤਰਯਾਮੀ ਸਤਿਗੁਰਾਂ ਨੂੰ ਇਹਦਾ ਬੋਧ ਹੈ ਕਿ ਸ਼ਸਤਰ ਮਾਂਜੇ ਹੀ ਇਸੇ ਤਰ੍ਹਾਂ ਜਾਂਦੇ ਨੇ, ਪਰ ਆਉਣ ਵਾਲੇ ਸਮੇਂ ਵਿੱਚ ਕੋਈ ਸਿੰਘ ਇਹਨਾਂ ਤੇ ਕਿੰਤੂ ਨਾ ਕਰੇ, ਇਸ ਕਰਕੇ ਕਲਗੀਧਰ ਜੀ ਨੇ ਆਪ ਹੀ ਇਹ ਚੋਜ ਵਰਤਾਇਆ ਕਿ ਕੱਲ ਨੂੰ ਕੋਈ ਸਿੰਘ ਵੇਖੇ ਸ਼ਿਗਲੀਗਰ ਸ਼ਸਤਰ ਦੀ ਸੇਵਾ ਕਰਦਾ ਹੋਵੇ ਤੇ ਇਹ ਜਾ ਕੇ ਉਹਨੂੰ ਕੁੱਟਣ ਲੱਗ ਪਏ ਡਾਂਗਾਂ ਲੈ ਕੇ, ਉਹ ਤੂੰ ਪੈਰਾਂ ਥੱਲੇ ਸ਼ਸਤਰ ਲੈਣਾ, ਉਹ ਅਗਲਾ ਸੇਵਾ ਕਰਦਾ ਹੋਵੇ ਮਹਾਜਦਾ ਹੋਵੇ। ਮਹਾਰਾਜ ਸੱਚੀ ਪਾਤਸ਼ਾਹ ਜੀ ਇਸ ਕਰਕੇ ਪਹਿਲਾਂ ਹੀ ਕੌਤਕ ਵਰਤਾ ਰਹੇ, ਕਲਗੀਧਰ ਨੂੰ ਇਹਦੇ ਵਿੱਚ ਪੂਰਾ ਗਿਆਨ ਹੈ ਕਿ ਸ਼ਸਤਰਾਂ ਦੀ ਸੇਵਾ ਹੋਣੀ ਇਸੇ ਤਰ੍ਹਾਂ ਹੈ, ਪਰ ਮਹਾਰਾਜ ਜੀ ਇਹ ਜਾਣ ਬੁੱਝ ਕੇ ਆਉਣ ਵਾਲੇ ਸਮੇਂ ਵਿੱਚ ਭਵਿੱਖ ਦੇ ਵਿੱਚ ਤਾਂ ਜੋ ਸਿੰਘਾਂ ਦੇ ਮਨਾਂ ਵਿੱਚ ਇਸ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਾ ਉੱਠੇ, ਸ਼ੰਕਾ ਨਾ ਉੱਠੇ, ਇਸ ਕਰਕੇ ਸਤਿਗੁਰੂ ਜੀ ਨੇ ਖੇਡ ਵਰਤਾਈ। ਮਹਾਰਾਜ ਜੀ ਬੋਲੇ, ਕਹਿੰਦੇ ਤੁਸੀਂ ਸ਼ਸਤਰਾਂ ਦੀ ਬੇਅਦਬੀ ਕਰ ਰਹੇ ਹੋ,
ਤੈ ਕਿਉਂ ਚਰਨ ਲਗਾਇਓ।
ਮਹਾਰਾਜ ਜੀ ਕਹਿੰਦੇ ਹੋ ਸ਼ਿਗਲੀਗਰਾ ਤੂੰ ਆ ਸ਼ਸਤਰਾਂ ਨੂੰ ਪੈਰ ਕਿਉਂ ਲਾਇਆ ਆਪਣਾ, ਸ਼ਸਤਰਾਂ ਨੂੰ ਪੈਰ ਥੱਲੇ ਦੱਬ ਕੇ ਇਹਦੀ ਬੇਅਦਬੀ ਕਿਉਂ ਕਰ ਰਿਹਾ, ਤੂੰ ਇਹਨੂੰ ਪੈਰ ਲਾ ਰਿਹਾ।
ਅਤ ਪ੍ਰਿਯ ਖੜਗ ਅਕਾਲ ਪੁਰਖ ਕੋ,
ਇਹ ਜਿਹੜੀ ਤੇਗ ਜਿਹਨੂੰ ਤੂੰ ਪੈਰ ਥੱਲੇ ਦੱਬਿਆ ਹੋਇਆ ਇਹ ਪਤਾ ਸਾਨੂੰ ਕਿੰਨੀ ਪਿਆਰੀ ਹੈ, ਇਹ ਤਾਂ ਅਕਾਲ ਪੁਰਖ ਦੀ ਖੜਗ ਹੈ, ਇਹ ਤੇਗ ਅਕਾਲ ਪੁਰਖ ਦੀ ਹੈ, ਪ੍ਰਮਾਤਮਾ ਦੀ ਹੈ।
ਨਿਜ ਤੁਜ ਵਿਖੇ ਸੁਹਾਇਓ,
ਇਹ ਜਿਹੜੀ ਖੜਗ ਹੈ ਇਹ ਪ੍ਰਮਾਤਮਾ ਨੇ ਆਪਣੇ ਨਿਸ਼ਾਨ ਦੇ ਵਿੱਚ, ਇਹ ਖੰਡਾ ਜਿਹੜਾ ਅਕਾਲ ਪੁਰਖ ਨੂੰ ਪਤਾ ਕਿੰਨਾ ਪਿਆਰਾ, ਇਹ ਖੰਡਾ ਅਕਾਲ ਪੁਰਖ ਨੇ ਆਪਣੇ ਨਿਸ਼ਾਨ ਦੇ ਵਿੱਚ ਲਾਇਆ, ਗੁਰੂ ਘਰ ਦੇ ਵਿੱਚ ਵੀ ਜਿਹੜਾ ਨਿਸ਼ਾਨ ਝੂਲਦਾ ਇਹ ਖੰਡਾ ਉਹਦੇ ਵਿੱਚ ਲਾਇਆ ਜਾਂਦਾ, ਇਹ ਅਤ ਪਿਆਰਾ ਖੰਡਾ ਹੈ ਅਕਾਲ ਪੁਰਖ ਨੂੰ ਜੋ ਉਹਨੇ ਆਪਣੇ ਨਿਸ਼ਾਨ ਸਾਹਿਬ ਦੇ ਵਿੱਚ ਵੀ ਲਾਇਆ ਹੋਇਆ।
ਆਦਿ ਸ਼ਕਤ ਸ੍ਰੀ ਚੰਡੀ ਰੂਪ,
ਚੰਡੀ ਦਾ ਰੂਪ ਨੇ ਸ਼ਸਤਰ। ਮਹਾਰਾਜ ਜੀ ਵੇਖੋ ਇੱਥੇ ਸਪਸ਼ਟ ਕਰ ਰਹੇ ਨੇ ਕਿ ਕਲਗੀਧਰ ਪਾਤਸ਼ਾਹ ਕਿਸੇ ਚਾਰ ਜਾਂ ਸੱਤ ਅੱਠ ਬਾਹਾਂ ਵਾਲੀ ਚੰਡੀ ਦੀ ਪੂਜਾ ਨਹੀਂ ਕਰਨ ਵਾਲੇ, ਕਲਗੀਧਰ ਜੀ ਇਸ ਚੰਡੀ ਦੀ ਪੂਜਾ ਕਰਦੇ ਨੇ ਜਿਹੜੀ ਤੇਗ ਹੈ ਸ਼ਸਤਰ ਹੈ ਗਾਤਰੇ ਮਹਾਰਾਜ ਜੀ ਦੀ ਜਿਹੜੀ ਭਗਵਤੀ ਉਹੀ ਮਹਾਰਾਜ ਜੀ ਦੀ ਚੰਡੀ ਹੈ ਉਸੇ ਦੀ ਮਹਾਰਾਜ ਦੀ ਪੂਜਾ ਕਰਦੇ ਉਹ ਅਕਾਲ ਪੁਰਖ ਦਾ ਸਵਰੂਪ ਵੀ ਉਹਦੇ ਵਿੱਚ ਹੀ ਮਹਾਰਾਜ ਜੀ ਨੇ ਵਰਣਨ ਕੀਤਾ ਹੈ ਮਹਾਰਾਜ ਅਕਾਲ ਪੁਰਖ ਦੀ ਸ਼ਕਤੀ ਦੀ ਪੂਜਾ ਕਰ ਰਹੇ ਨੇ ਸ਼ਕਤੀ ਸ਼ਸਤਰ ਵੀ ਅਕਾਲ ਪੁਰਖ ਦੀ ਸ਼ਕਤੀ ਹੈ ਇਹ ਪਰਮੇਸ਼ਰ ਦੀ ਸ਼ਕਤੀ ਹੈ ਤੇਗ ਜਿਹੜੀ ਜੀਵ ਨੂੰ ਮਾਰਦੀ ਵੀ ਹੈ ਤੇ ਜੀਵ ਦੀ ਪਾਲਣਾ ਵੀ ਕਰਦੀ ਹੈ ਦੋਵੇਂ ਕੰਮ ਨੇ ਤੇਗ ਦੇ ਕਿਰਪਾਨ ਜਿਹੜੀ ਹੈ ਇਹ ਮਾਰਦੀ ਵੀ ਹੈ ਜੇ ਚੱਲ ਜਾਏ ਤੇ ਵੱਢ ਵੀ ਦਿੰਦੀ ਹੈ ਕੱਟ ਵੀ ਦਿੰਦੀ ਹੈ ਤੇ ਜੇ ਕੋਈ ਦੁਸ਼ਮਣ ਆਵੇ ਮਾਰਨ ਵਾਸਤੇ ਉਹਦੇ ਤੋਂ ਬਚਾਉਂਦੀ ਵੀ ਹੈ ਦੋਵੇਂ ਕੰਮ ਨੇ ਇਹਦੇ ਇਹ ਦੋਵੇਂ ਸ਼ਕਤੀਆਂ ਪ੍ਰਮਾਤਮਾ ਦੀਆਂ ਨੇ ਨਾ ਪਾਲਣਾ ਕਰਨੀ ਤੇ ਫਿਰ ਸੰਘਾਰ ਕਰਨਾ ਇਹ ਦੋਵੇਂ ਸ਼ਕਤੀਆਂ ਪਰਮੇਸ਼ਰ ਦੀਆਂ ਇਸ ਕਰਕੇ ਚੰਡੀ ਰੂਪ ਨੇ ਸ਼ਸਤਰ ਮਹਾਰਾਜ ਜੀ ਕਹਿੰਦੇ ਇਹੀ ਸਾਡੇ ਵਾਸਤੇ ਦੇਵੀ ਅਕਾਲ ਪੁਰਖ ਦੀ ਸ਼ਕਤੀ ਹੈ
ਇਹ ਪੂਜਨ ਯੋਗ ਸਦੀਵਾ
ਸ਼ਕਤੀ ਹੈ ਚੰਡੀ ਰੂਪ ਇਹ ਸ਼ਸਤਰ ਜਿਹੜੇ ਨੇ ਸਾਡੇ ਲਈ ਸਦਾ ਵਾਸਤੇ ਪੂਜਣ ਯੋਗ ਹਨ
ਸਰਬ ਸੁਰਾ ਸੁਰ ਨਰ ਕਿਆ ਬਪਰੋ
ਸਾਰੇ ਦੇਵਤੇ ਦਾਨਵ ਤੇ ਵਿਚਾਰਾ ਮਨੁੱਖ ਤਾਂ ਹੈ ਹੀ ਕੀ ਹੈ ਜਿੰਨੇ ਸਾਰੇ ਦੇਵਤੇ ਤੇ ਦਾਨਵ ਹਨ
ਜਿਸ ਕੇ ਬਸ ਮੈਂ ਥੀਵਾ
ਸ਼ਕਤੀਆਂ ਦੇ ਅਧੀਨ ਨੇ ਜਿਹੜੇ ਸ਼ਸਤਰ ਨੇ ਇਹਨਾਂ ਦੇ ਅਧੀਨ ਨੇ ਦੇਵਤੇ ਵੀ ਦਾਨਵ ਵੀ ਇਹਨਾਂ ਸ਼ਸਤਰਾਂ ਦੇ ਅਧੀਨ ਨੇ ਮਨੁੱਖ ਤਾਂ ਵਿਚਾਰਾ ਕੀ ਹੈ ਮਹਾਰਾਜ ਜੀ ਕਹਿੰਦੇ ਜਿਹੜੀ ਸ਼ਕਤੀ ਹੈ ਨਾ ਇਹ ਸ਼ਸਤਰਾਂ ਦੀ ਇਹ ਆਦਿ ਸ਼ਕਤੀ ਹੈ ਪ੍ਰਮਾਤਮਾ ਦੀ ਆਦਿ ਸ਼ਕਤੀ ਹੈ ਸ਼ਸਤਰ ਇਹਨਾਂ ਦੇ ਅਧੀਨ ਦੇਵਤੇ ਵੀ ਨੇ ਇਹਨਾਂ ਦੇ ਅਧੀਨ ਦਾਨਵ ਰਾਕਸ਼ ਵੀ ਨੇ ਮਨੁੱਖ ਤਾਂ ਵਿਚਾਰਾ ਕੀ ਹੈ ਇਹਨਾਂ ਸ਼ਸਤਰਾਂ ਦੇ ਸਾਹਮਣੇ
ਸਾਦਰ ਸੇਵ ਮਾਂਜਬੇ ਕਰੀਏ
ਕਰਕੇ ਸਤਕਾਰ ਨਾਲ ਮਾਂਜਣ ਦੀ ਸੇਵਾ ਕਰੋ ਸ਼ਸਤਰਾਂ ਦੀ ਸਤਕਾਰ ਨਾਲ ਇਹਨਾਂ ਨੂੰ ਗੱਦੀ ਕਰਨ ਦੀ ਸੇਵਾ ਕਰੋ
ਏਕੈ ਅਗਰ ਸਿਧਾਏ
ਕਹਿ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਉਥੋਂ ਅੱਗੇ ਨੂੰ ਚਲੇ ਗਏ
ਬੈਠੇ ਬੋਰ ਖਾਲਸਾ ਆਇਓ
ਮਹਾਰਾਜ ਜੀ ਦੀਵਾਨ ਚਾ ਕੇ ਬਹਿ ਗਏ ਇੰਨੇ ਨੂੰ ਸਤਿਗੁਰਾਂ ਦਾ ਸਰਬੱਤ ਖਾਲਸਾ ਮਹਾਰਾਜ ਜੀ ਦੇ ਚਰਣਾਂ ਵਿੱਚ ਆ ਪਹੁੰਚਿਆ
ਸ਼੍ਰੀ ਮੁਖ ਦਰਸ਼ਨ ਪਾਏ
ਆ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਸੋਹਣੇ ਮੁਖੜੇ ਦੇ ਚੰਨ ਵਰਗੇ ਸੋਹਣੇ ਸਰੂਪ ਦੇ ਆ ਕੇ ਸਿੰਘਾਂ ਨੇ ਬੜੇ ਪਿਆਰ ਨਾਲ ਦਰਸ਼ਨ ਕੀਤੇ ਹਨ
ਕੀਤਕ ਚਿਰ ਮੈਂ ਇੱਕ ਸਿੱਖ ਬੋਲਿਓ
ਮਹਾਰਾਜ ਜੀ ਦੇ ਸਿੱਖ ਦਰਸ਼ਨ ਕਰ ਰਹੇ ਸਨ ਕਿ ਇੰਨੇ ਨੂੰ ਇੱਕ ਸਿੱਖ ਆਇਆ ਕੁਝ ਸਮੇਂ ਬਾਅਦ ਉਹ ਆ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗਾ
ਮਾਰਵਾੜੀਆ ਜੋਈ
ਮਹਾਰਾਜ ਜੀ ਜਿਹੜੇ ਮਾਰਵਾੜੀਏ ਸ਼ਿਗਲੀਗਰ ਸ਼ਸਤਰਾਂ ਦੀ ਸੇਵਾ ਕਰ ਰਹੇ ਨੇ
ਪੁੰਜ ਖੜਗ ਸਿਰ ਭਰ ਧਰ ਬੈਠੇ ਹੋ
ਮਹਾਰਾਜ ਜੀ ਉਹਦਾ ਵਿੱਚੋਂ ਜਿਹੜੇ ਮਾਰਵਾੜੀਏ ਨੂੰ ਤੁਸੀਂ ਟੋਕ ਕੇ ਆਏ ਹੋ ਵੀ ਅਦਬ ਨਾਲ ਸੇਵਾ ਕਰੋ ਸਤਿਕਾਰ ਨਾਲ ਸੇਵਾ ਕਰੋ ਸ਼ਸਤਰਾਂ ਦੀ ਮਹਾਰਾਜ ਉਹਨੇ ਸਾਰੇ ਸ਼ਸਤਰਾਂ ਦੀ ਪੰਡ ਬੰਨ ਲਈ ਹੈ ਤੇ ਬਹੁਤ ਸਾਰੇ ਸ਼ਸਤਰਾਂ ਦੀ ਪੰਡ ਬੰਨ ਕੇ ਉਹਨੇ ਆਪਣੇ ਸਿਰ ਤੇ ਰੱਖ ਲਈ ਹੈ ਪੰਡ ਸ਼ਸਤਰਾਂ ਨੂੰ ਬੰਨ ਕੇ ਨਾ ਇਕੱਠਾ ਕਰਕੇ ਕਈ ਸ਼ਸਤਰ ਬੰਨ ਕੇ ਉਹਨੇ ਆਪਣੇ ਸਿਰ ਤੇ ਰੱਖ ਲਏ ਨੇ
ਕਰ ਨ ਕਰਤਾ ਸੋਈ
ਮਹਾਰਾਜ ਜੀ ਉਹਨੇ ਸੇਵਾ ਕਰਨੀ ਬੰਦ ਕਰ ਦਿੱਤੀ ਹੈ ਸ਼ਸਤਰ ਸਿਰ ਤੇ ਰੱਖੇ ਹੋਏ ਨੇ ਤੇ ਉਹ ਸੇਵਾ ਨਹੀਂ ਕਰ ਰਿਹਾ ਸ਼ਸਤਰਾਂ ਨੂੰ ਮਾਂਜਣ ਦੀ ਕੋਈ ਕੰਮ ਕਿਰਤ ਨਹੀਂ ਕਰ ਰਿਹਾ
ਸੁਣ ਨਿਤ ਸੇ ਪ੍ਰਭ ਗਏ ਬਿਲੋਕਨ
ਇਹ ਸੁਣ ਕੇ ਕਲਗੀਧਰ ਜੀ ਬਾਹਰ ਆਏ ਵੇਖਣ ਵਾਸਤੇ ਵੀ ਵੇਖੀਏ ਏਦਾਂ ਕਿਉਂ ਕਰ ਰਿਹਾ ਮਾਰਵਾੜੀਆ ਹੁਣ ਸਤਿਗੁਰੂ ਜੀ ਦਾ ਜਾਣੀ ਜਾਣ ਜਾਣਦੇ ਸਨ ਵੀ ਕਿਉਂ ਕਰ ਰਿਹਾ ਕਲਗੀਧਰ ਨੇ ਆਪ ਹੀ ਇਹ ਲੀਲਾ ਵਰਤਾਈ ਸੀ ਦੱਸਣਾ ਜੋ ਸੀ ਸਿੰਘਾਂ ਨੂੰ ਕਿ ਜਦੋਂ ਸ਼ਸਤਰ ਮਾਂਜਣੇ ਹੋਣ ਉਦੋਂ ਉਹਨਾਂ ਦੀ ਉਹ ਬਿਦ ਵੀ ਨਹੀਂ ਗਿਣੀ ਜਾਂਦੀ ਜੇ ਪੈਰ ਦੇ ਵਿੱਚ ਲਿਆ ਵੀ ਜਾਵੇ ਸ਼ਸਤਰ ਗੱਦੀ ਕਰਨ ਵਾਸਤੇ ਉਹ ਬਿਦ ਵੀ ਨਹੀਂ ਹੈ ਉਹ ਇੱਕ ਪ੍ਰਕਾਰ ਦੀ ਮਜਬੂਰੀ ਆ ਉਦੋਂ ਉਹਨਾਂ ਨੂੰ ਕਰਨਾ ਪੈਂਦਾ ਇਸ ਕਰਕੇ ਕਲਗੀਧਰ ਜੀ ਨੇ ਜਦੋਂ ਸੁਣਿਆ ਨਾ ਮਾਰਵਾੜੀਏ ਨੇ ਸ਼ਸਤਰਾਂ ਦੀ ਪੰਡ ਸਿਰ ਤੇ ਰੱਖ ਲਈ ਹੈ ਚੁੱਕ ਕੇ ਤੇ ਸੇਵਾ ਨਹੀਂ ਪਿਆ ਕਰਦਾ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਦੀਵਾਨ ਚੋਂ ਬਾਹਰ ਉਸੇ ਜਗ੍ਹਾ ਤੇ ਆਏ ਹਨ
ਦੇਖੇ ਉਹ ਤਿਸੀ ਪ੍ਰਕਾਰਾ
ਮਹਾਰਾਜ ਜੀ ਨੇ ਉਸੇ ਤਰ੍ਹਾਂ ਵੇਖਿਆ ਵੀ ਵਾਕਈ ਉਹ ਸ਼ਿਗਲੀਗਰ ਨੇ ਜਿੰਨੇ ਸ਼ਸਤਰ ਸੀ ਤੇ ਉਹਨਾਂ ਸ਼ਸਤਰਾਂ ਦੀ ਪੰਡ ਬੱਧੀ ਹੋਈ ਤੇ ਸਿਰ ਤੇ ਰੱਖੇ ਹੋਏ ਨੇ
ਇਹ ਕਿਆ ਕਰਿਓ ਨਾ ਸੇਵਾ ਠਾਨਤ
ਮਹਾਰਾਜ ਜੀ ਆ ਕੇ ਪੁੱਛਦੇ ਹੋ ਭਾਈ ਮਾਰਵਾੜੀਆ ਇਹ ਕੀ ਕਰਦਾ ਤੂੰ ਸ਼ਸਤਰਾਂ ਦੀ ਸੇਵਾ ਕਿਉਂ ਨਹੀਂ ਕਰ ਰਿਹਾ ਤੈਨੂੰ ਕਿਹਾ ਸੀ ਵੀ ਸ਼ਸਤਰਾਂ ਨੂੰ ਮਾਂਜਣ ਦੀ ਸੇਵਾ ਕਰ ते तू मांजन दी बजाए शस्त्र चुक के सिर ते रख लेने
बैठे समा गुजारा
इथे बैठिया समा बतीत कर रहे हैं। हाले थोड़े दिन रह गए ने शस्त्रां दी पूजा विच ते सारे शस्त्रां दी सेवा होनी है ते तू बैठा समा अजाई गवार है।
महाराज रावर की आयस
उड़को मारवाड़िया शिगलीगर बोले हाथ जोड़ के सतगुरां नू कहिंदा महाराज तुहाडी आग्या है तुहाडा हुक्म है
अदब करम इम होवै
तुसीं कहा भी अदब रखो शस्त्रां दा ते महाराज अदब तां इसे तरह ही हुंदा सिर ते रख के भी जे शस्त्र मांजने ने तो सानू ओदा ही मांजने पैने ने पैरां विच लैके ते तुसी क्या अदब रखो इस करके महाराज जी अदब तो इसे तरह ही हुंदा भी शस्त्रां नू सिर ते रख के उहनां दा अदब हुंदा है।
सेवा मांजन की होए तैसे
जिहड़ी सेवा मांजन दी है ना शस्त्रां नू गद्दी करन दी उह तां उसे तरह ही होनी है जिवें असीं पहलां कर रहे सी उह तां उसे तरह ही होनी है पर जिहड़ा अदब है शस्त्रां दा इस तरह होना है। हुण दो काम ने जां तुसी साडे कोलो शस्त्र मजा लो जां उहनां दा अदब करा लो जे अदब कराणा ते अदब इस तरह कर रहे हैं ते जे महाराज जी गद्दी कराने ने तां उदां कराने पैणे ने जिवें असीं पहलां कर रहे सी
जथा प्रथम मल खोवै
असीं पहलां शस्त्रां दी मैल ला रहे सी जर ला रहे सी उह महाराज जी उसे तरह ही उतरेगी जिवें उतार रहे सी।
बिगस प्रभु कै तुमको बख्शियो
हस पए ते हस के कहंदे अच्छा भाई तुहानू बख्शिया ए सेवा तुहानू बख्शी तुहानू बख्शिया क्योंकि तुहानू मजबूरी करके पैर लाने पैंदे ने उदा शस्त्र नू पैर लगे कोई जान बुझ के पैर लावे शस्त्रां नू महाराज जी कहंदे ओ साडा सिख ही नहीं हो सकदा जिहड़ा शस्त्रां दा सत्कार ना करे क्योंकि ये साडे पीर ने ये शस्त्र साडे पीर हन ते इन्हां दी असीं पूजा करदे आं इन्हां नू असीं नमस्कार करदे आं। चलो जे तुहाडी मजबूरी है तुसी इसे तरह ही सेवा करो तुसी बख्शे गए हो
शस्त्रन के नित दासा
असी तां नित शस्त्रां दे दास हां महाराज जी कहंदे जिहड़े शस्त्र ने ना इन्हां शस्त्रां दे असी दास हां। वेखो कलगीधर दा किन्ना प्यार है शस्त्रां दे नाल दसवें पातशाह शस्त्रां नाल किन्ना प्यार करदे ने कहंदे असी तां इन्हां शस्त्रां दे नेती दास हां।
करो प्रेम ते सेवा आयुद तो सब सुख होए पासा
महाराज जी कहंदे हां ये गल याद रखियो कि चलो शरीर करके तो तुहानू इदां करना पै रहा पर मन च तुसी प्रेम रखियो शस्त्रां दा जे तुसी प्रेम ते भावना नाल सेवा करोगे शस्त्रां दी तां तुहाडे कोल सारे सुख होणगे तुहानू सर्व सुखां दी प्राप्ति होवेगी।
राम सिंह तै नाम हो तो
खालसा जी जिहड़ा शिगलीगर सी ना सेवा कर रहा सी शस्त्रां दी उहदा नां सी राम सिंह ओ जिहड़ा शस्त्रां दी सेवा कर रहा सी
गुर को बंधन ठानी
राम सिंह ने सतगुरां दे चरणां ते मत्था टेकिया महाराज जी नू बंदना कीती
मांजन करन लगे ओ सुध शस्त्रन
उसे तरह महाराज जी दी आग्या लै के शस्त्रां नू मांजन दी सेवा गद्दी करन दी सेवा राम सिंह ते उहदे नाल दे साथी करन लगे
उन सुख ले ओ मानी
और भारी सुख इन्हां ने प्राप्त कीता गुरु घरों बड़िया बख्शिशां इन्हां नू मिलियां
ऊचे थल टिकाए सब आयुद
खालसा जी जिस दिन सारे शस्त्रां दी सेवा हो गई ਉਹ ਸ਼ਸਤਰਾਂ ਨੂੰ ਉੱਚੇ ਜਗ੍ਹਾ ਤੇ ਮਹਾਰਾਜ ਜੀ ਨੇ ਕੁੱਚਾ ਜਗ੍ਹਾ ਬੜਾ ਵਿਸ਼ੇਸ਼ ਸਥਾਨ ਮਹਾਰਾਜ ਜੀ ਦੇ ਆਪਣੇ ਆਸਣ ਤੋਂ ਉੱਚਾ ਆਸਣ ਬਣਾਇਆ ਮਹਾਰਾਜ ਜੀ ਨੇ ਉਹਦੇ ਤੇ ਉਹ ਸਾਰੇ ਸ਼ਸਤਰ ਟਿਕਾਏ ਨੇ ਰੱਖੇ ਹਨ
ਪੂਜਾ ਸੋਜ ਮੰਗਾਈ
ਔਰ ਪੂਜਾ ਕਰਨ ਵਾਸਤੇ ਸੋਜ ਸਾਰਾ ਸਮਾਨ ਮੰਗਾਇਆ ਸ਼ਸਤਰਾਂ ਦੀ ਇਹ ਦੁਸਹਿਰੇ ਵਾਲੇ ਦਿਨ ਫਿਰ ਸ਼ਸਤਰਾਂ ਦੀ ਮਹਾਰਾਜ ਜੀ ਨੇ ਪੂਜਾ ਕੀਤੀ ਇਸ ਕਰਕੇ ਦੁਸਹਿਰੇ ਨੂੰ ਖਾਲਸਾ ਸ਼ਸਤਰ ਪੂਜਣ ਦਿਵਸ ਦੇ ਨਾਂ ਨਾਲ ਵੀ ਮਨਾਇਆ ਜਾਂਦਾ ਹੈ ਖਾਲਸਾ ਸ਼ਸਤਰ ਪੂਜਣ ਦਿਵਸ ਤੋਂ ਮਹਾਰਾਜ ਜੀ ਨੇ ਸਾਰੇ ਸ਼ਸਤਰ ਜਿਹੜੇ ਨੇ ਉਹ ਬੜੇ ਉੱਚੇ ਪਲਗੇ ਦੇ ਉੱਤੇ ਸਜਾ ਕੇ ਉਹਨਾਂ ਸ਼ਸਤਰਾਂ ਦੀ ਪੂਜਾ ਕਰਨ ਵਾਸਤੇ ਜਿਹੜੇ ਫੁੱਲ ਜਾਂ ਹੋਰ ਸੁਗੰਧੀਆਂ ਆਦਿਕ ਉਹ ਮਹਾਰਾਜ ਜੀ ਨੇ ਮੰਗਵਾਈਆਂ ਹਨ।
ਲਗੇ ਨੌਰਾਤੇ ਸਗਰੇ ਪੂਜਨ,
ਸਾਰੇ ਨੌਰਾਤਰਿਆਂ ਦੇ ਦਿਨਾਂ ਵਿੱਚ ਉਹਨਾਂ ਸ਼ਸਤਰਾਂ ਦੀ ਪੂਜਾ ਰੋਜ਼ ਹੀ ਹੁੰਦੀ ਹੈ, ਰੋਜ਼ ਹੀ ਸ਼ਸਤਰਾਂ ਦੀ ਪੂਜਾ ਹੁੰਦੀ। ਲੋਕ ਚੰਡੀ ਦੀ ਪੂਜਾ ਕਰਦੇ ਨੇ, ਕਲਗੀਧਰ ਸ਼ਸਤਰਾਂ ਦੀ ਪੂਜਾ ਕਰਦੇ ਨੇ। ਕਹਿੰਦੇ ਨੌਰਾਤਰਿਆਂ ਦੇ ਦਿਨਾਂ ਵਿੱਚ ਜਿੰਨੇ ਸ਼ਸਤਰਾਂ ਦੀ ਸੇਵਾ ਹੋ ਜਾਂਦੀ ਹੈ ਉੱਚੇ ਥਾਂ ਤੇ ਰੱਖ ਕੇ ਫਿਰ ਉਹਨਾਂ ਦੀ ਪੂਜਾ ਕਰਦੇ ਹਨ। ਕਲਗੀਧਰ ਰੋਜ਼ ਪੂਜਦੇ ਨੇ।
ਚੰਡੀ ਚਰਿੱਤਰ ਪਾਠ ਨਿਤ ਹੋਵੇ,
ਇਹਨੂੰ ਦੁਸਹਿਰੇ ਮਹਾਤਮ ਦਾ ਪਾਠ ਵੀ ਸਿੰਘ ਕਹਿੰਦੇ। ਚੰਡੀ ਚਰਿੱਤਰ ਦਾ ਪਾਠ, ਚੰਡੀ ਚਰਿੱਤਰ ਪਹਿਲਾ ਦੂਜਾ, ਇਹਨਾਂ ਦਾ ਜਿਹੜਾ ਜਾਪ ਹੈ ਉਹ ਰਾਤ ਦੇ ਸਮੇਂ ਸਿੰਘ ਕਰਦੇ ਹਨ।
ਸਹਿਸ ਕ੍ਰਿਤ ਅਰ ਭਾਖਾ,
ਔਰ ਫਿਰ ਸਹਿਸ ਕ੍ਰਿਤੀ ਦਾ ਜਾਪ ਵੀ ਕਰਦੇ ਹਨ।
ਧੂਪ ਦੀਪ ਚੰਦਨ ਕੋ ਚਰਚਤ,
ਧੂਪ ਤੁਖਾਣੀ ਜੋਤ ਜਗਾਣੀ ਚੰਦਨ ਦਾ ਚਰਚਣ ਕਰਨਾ।
ਫੂਲ ਮਾਲ ਬੋ ਰਾਖਾ,
ਫੁੱਲਾਂ ਦੀਆਂ ਜਿਹੜੀਆਂ ਮੜਾਵਾਂ ਨੇ ਉਹ ਮਹਾਰਾਜ ਜੀ ਸ਼ਸਤਰਾਂ ਨੂੰ ਭੇਟ ਕਰਦੇ ਨੇ, ਫੁੱਲ ਭੇਟ ਕਰਦੇ ਨੇ, ਚੰਦਨ ਦਾ ਚਰਚਣ। ਸ਼ਸਤਰਾਂ ਨੂੰ ਭਗਵਾਨ ਦੀ ਪ੍ਰਮਾਤਮਾ ਦੀ ਸ਼ਕਤੀ ਚੰਡੀ ਰੂਪ ਜਾਣ ਕੇ ਕਿ ਅਕਾਲ ਪੁਰਖ ਦੀ ਸ਼ਕਤੀ ਨੇ ਇਹ ਜਾਣ ਕੇ ਮਹਾਰਾਜ ਦੀ ਪੂਜਾ ਕਰਦੇ। ਔਰ ਪਾਤਸ਼ਾਹ ਦੇ ਆਪਣੇ ਖੁਦ ਦੇ ਬਚਨ ਨੇ, ਯਹੀ ਹਮਾਰੇ ਪੀਰ, ਇਹ ਜਿਹੜੇ ਸ਼ਸਤਰ ਨੇ ਸਾਡੇ ਪੀਰ ਨੇ। ਕਿਸੇ ਦਾ ਪੀਰ ਹੋਵੇਗਾ 9 ਗਜ਼ਾ, ਕਿਸੇ ਦਾ 11 ਗਜ਼ਾ ਪੀਰ ਹੋਵੇਗਾ। ਲੋਕਾਂ ਦੇ ਵੱਖੋ ਵੱਖਰੇ ਪੀਰ ਨੇ ਨਾ, ਇਹ 7 ਗਜ਼ਾ ਪੀਰ ਆ, ਇਹ 9 ਗਜ਼ਾ ਪੀਰ ਆ, ਇਹ 11 ਗਜ਼ਾ, 17 ਗਜ਼ਾ। ਉਹਨਾਂ ਗਜ਼ਾਂ ਦਾ ਨੀ ਸਮਝ ਆਈ ਵੀ ਇਹ ਗਜ਼ ਕੀ ਮਤਲਬ ਹੁੰਦਾ, ਵੀ ਇੰਨੇ ਲੰਮੇ ਆਕਾਰ ਦੇ ਹੁੰਦੇ ਨੇ ਜਾਂ ਕੀ ਗੱਲ ਹੈ। ਫਿਰ ਇਹ ਲਾਲਾਂ ਵਾਲਾ ਪੀਰ ਹੈ ਜੀ, ਇਹ ਗੁੱਗਾ ਜਾਹਰ ਪੀਰ ਹੈ, ਉਹਨਾਂ ਦੇ ਲੋਕ ਹੋਣਗੇ ਪੁਜਾਰੀ, ਪਰ ਖਾਲਸੇ ਦੇ ਪੀਰ ਗੁਰੂ ਕੇ ਸ਼ਸਤਰ ਹਨ। ਖਾਲਸੇ ਦੇ ਪੀਰ ਸ਼ਸਤਰ ਹਨ, ਯਹੀ ਹਮਾਰੇ ਪੀਰ, ਇਹ ਸਾਡੇ ਪੀਰ ਨੇ। ਮਹਾਰਾਜ ਜੀ ਨੇ ਬੜੀ ਵਡਿਆਈ ਕੀਤੀ ਹੈ ਸ਼ਸਤਰ ਨਾਮ ਮਾਲਾ ਵਿੱਚ ਸ਼ਸਤਰਾਂ ਦੀ। ਜਿੱਥੇ ਮਹਾਰਾਜ ਜੀ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਤੁਈਰ ਤੁਹੀਂ ਸੈਥੀ ਤੁਹੀਂ, ਤੁਹੀਂ ਤਬਰ ਤਰਵਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ਜਿਤੇ ਸ਼ਸਤਰ ਨਾਮਗ ਨਮਸਕਾਰ ਤਾਮਗ, ਜਿਤੇ ਅਸਤਰ ਭੇਅੰਗ ਨਮਸਕਾਰ ਤੇਅੰਗ। ਬਚਿੱਤਰ ਨਾਟਕ ਵਿੱਚ ਮਹਾਰਾਜ ਜੀ ਨੇ ਵੇਖੋ ਤੇਗ ਦਾ ਕਿੰਨਾ ਸੋਹਣਾ ਮੰਗਲ ਕੀਤਾ ਹੈ। ਪਾਤਸ਼ਾਹ ਕਹਿੰਦੇ, ਖਗ ਖੰਡ ਬੇਹੰਡੰਗ ਖਲ ਦਲ ਖੰਡੰਗ ਅਤਰਣ ਮੰਡੰਗ ਬਰ ਬੰਡੰਗ ਭੁਜ ਦੰਡ ਅਖੰਡੰਗ ਜੋਤੇ ਮੰਡੰਗ ਭਾਨ ਪ੍ਰਭੰਗ ਸੁਖ ਸੰਤਾ ਕਰਣੰਗ ਦੁਰਮਤ ਦਰਣੰਗ ਕਿਲਵਿਕ ਹਰਣੰਗ ਅਸਰਣੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤ ਪਾਰਨ ਜੈ ਤੇਗੰ। ਮਹਾਰਾਜ ਜੀ ਨੇ ਤੇਗ ਦਾ ਕਿੰਨਾ ਸੋਹਣਾ ਮੰਗਲ ਕੀਤਾ ਹੈ। ਅਕਾਲ ਪੁਰਖ ਦੀ ਸ਼ਕਤੀ ਹੈ, ਉਸ ਸ਼ਕਤੀ ਦੀ ਪੂਜਾ ਕਰ ਰਹੇ ਨੇ ਨਵਰਾਤਰਿਆਂ ਦੇ ਦਿਨਾਂ ਵਿੱਚ। ਕੋਈ ਆ ਜਿਹੜੀਆਂ ਮੂਰਤੀਆਂ ਦੀ ਪੂਜਾ, ਉਹ ਪੂਜਾ ਨਹੀਂ ਕਰ ਰਹੇ ਮਹਾਰਾਜ, ਮਹਾਰਾਜ ਜੀ ਸ਼ਸਤਰਾਂ ਦੀ ਜਿਹੜੀ ਇਹ ਸ਼ਕਤੀ ਹੈ ਅਕਾਲ ਪੁਰਖ ਦੀ, ਇਹਦੀ ਪੂਜਾ ਕਰ ਰਹੇ ਨੇ। ਇਹਦੇ ਤੋਂ ਵੱਡੀ ਸ਼ਕਤੀ ਕੋਈ ਨਹੀਂ, ਕੋਈ ਖਾਲਸਾ ਜੀ, ਇਹੀ ਸੁਮਨ ਸੁੰਭ ਦਾ ਨਾਸ ਕਰਨ ਵਾਲੀ ਹੈ। ਸ਼ਸਤਰਾਂ ਨੇ ਸੁਮਨ ਸੁੰਭ ਨੂੰ ਮਾਰਿਆ ਨਾ, ਸੁਮਨ ਸੁੰਭ ਪਠਾਇਆ ਜਮ ਦੇ ਧਾਮ ਨੂੰ, ਸ਼ਸਤਰਾਂ ਨੇ ਖਤਮ ਕੀਤਾ ਉਹਨਾਂ ਦਾਨਵਾਂ ਦਾ, ਰਾਕਸ਼ਾਂ ਦਾ ਨਾਸ ਇਹਨਾਂ ਸ਼ਸਤਰਾਂ ਨੇ ਕੀਤਾ ਹੈ। ਇਸ ਕਰਕੇ ਸ਼ਸਤਰਾਂ ਦੀ ਪੂਜਾ ਮਹਾਰਾਜ ਜੀ ਕਰਦੇ ਨੇ, ਧੂਫ ਦਿਖਾ ਕੇ ਜੋਤ ਜਗਾ ਕੇ ਚੰਦਨ ਦਾ ਚਰਚਣ ਕਰਕੇ ਫੁੱਲਾਂ ਦੀ ਮਾਲਾ ਰੱਖ ਕੇ
ਚਮਰ ਫੇਰ ਕੇ ਤਕ ਚੀਰੀ ਸ਼੍ਰੀ ਪ੍ਰਭ।
ਕਲਗੀਧਰ ਜੀ ਆਪਣੇ ਹੱਥ ਚ ਚਵਰ ਵੀ ਪਕੜਦੇ ਨੇ, ਚਵਰ ਵੀ ਚਲਾਉਂਦੇ ਨੇ ਸ਼ਸਤਰਾਂ ਦੇ ਉੱਤੇ, ਸ਼ਸਤਰਾਂ ਦੇ ਉੱਤੇ ਚਵਰ ਸਾਹਿਬ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਥੇਦਾਰ ਸਾਹਿਬ ਅੰਦਰ ਅੰਗੀਠੇ ਦੇ ਉੱਤੇ ਜਿਹੜੇ ਸ਼ਸਤਰ ਪ੍ਰਕਾਸ਼ ਨੇ, ਚੌਰ ਸਾਹਿਬ ਲੈ ਕੇ ਚੌਰ ਦਾ ਵੀ ਉਹਨਾਂ ਦੇ ਉੱਤੇ ਚੌਰ ਵੀ ਚਲਾਉਂਦੇ ਨੇ, ਬਾਹਰ ਵੀ ਜਿਹੜੇ ਸੇਵਾਦਾਰ ਦੋ ਖੜੇ ਨੇ ਉਹ ਚਵਰ ਚਲਾਉਂਦੇ ਹੁੰਦੇ ਨੇ। ਉਹਦਾ ਮਤਲਬ ਹੁੰਦਾ ਵੀ ਸ਼ਸਤਰਾਂ ਦੇ ਉੱਤੇ ਚਵਰ ਚੁੱਲ ਰਿਹਾ ਹੈ, ਕਿ ਸ਼ਸਤਰ ਜਿਹੜੇ ਨੇ ਉਹ ਅਕਾਲ ਪੁਰਖ ਦਾ ਹੀ ਸਵਰੂਪ ਨੇ, ਉਹਦੀ ਸ਼ਕਤੀ ਹੈ ਅਕਾਲ ਪੁਰਖ ਦੀ, ਉਸੇ ਦੀ ਪੂਜਾ ਹੋ ਰਹੀ ਹੈ। ਇਸ ਕਰਕੇ ਖਾਲਸੇ ਦੇ 5 ਤਖਤਾਂ ਦੇ ਉੱਤੇ ਸ਼ਸਤਰ ਸੁਭਾਏ ਮਾਨ ਨੇ, ਚਾਹੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਓ ਉੱਥੇ ਵੀ ਸ਼ਸਤਰ ਉੱਚੇ ਥਾਂ ਤੇ ਸੁਭਾਏ ਮਾਨ ਨੇ, ਕੇਸਗੜ੍ਹ ਸਾਹਿਬ ਚਲੇ ਜਾਓ ਉੱਥੇ ਵੀ ਸ਼ਸਤਰ ਉੱਚੇ ਥਾਂ ਤੇ ਸੁਭਾਏ ਮਾਨ ਨੇ, ਸ੍ਰੀ ਪਟਨਾ ਸਾਹਿਬ ਚਲੇ ਜਾਓ ਉੱਥੇ ਵੀ ਤੇ ਹਰ ਤਖਤ ਦੇ ਉੱਤੇ ਖਾਲਸੇ ਦੇ ਜਿਹੜੇ ਸ਼ਸਤਰ ਨੇ ਉਹ ਪ੍ਰਕਾਸ਼ਿਤ ਹਨ। ਤੋ ਇੱਥੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਆਪਣੇ ਹੱਥੀ ਚਬਰ ਚੁਲਾ ਰਹੇ ਨੇ,
ਪੂਜਾ ਪਾਠ ਕਰਨ ਤੇ
ਸ਼ਸਤਰਾਂ ਦੀ ਪੂਜਾ ਕਰਦੇ ਨੇ ਔਰ ਸ਼ਸਤਰਾਂ ਦੀ ਮਹਿਮਾ ਗਾਉਂਦੇ ਹਨ।
ਕਰੇ ਉਸਤਤੀ ਜੈ ਜੋਤ ਵਿਦਤ ਜਗ,
ਉਸਤਤ ਕਰਦੇ ਨੇ ਜਿਸ ਦੀ ਜੋਤ ਸਾਰੇ ਜਗਤ ਦੇ ਵਿੱਚ ਵਿਦਤ ਹੈ, ਪ੍ਰਗਟ ਹੈ।
ਨਾਮ ਅਦਿਤ ਸਿਮਰਨ ਤੇ
ਅਨੇਕਾਂ ਨਾਵਾਂ ਵਾਲੇ ਉਸ ਪ੍ਰਮਾਤਮਾ ਦੇ ਸਰੂਪ ਨੂੰ ਸਿਮਰਦੇ ਨੇ, ਅਨੇਕਾਂ ਹੀ ਨਾਂ ਨੇ ਜਿਸ ਪ੍ਰਮਾਤਮਾ ਦੀ ਇਸ ਸ਼ਕਤੀ ਦੇ, ਉਹਨੂੰ ਮਹਾਰਾਜ ਜੀ ਲੈ ਕੇ ਸਿਮਰਦੇ ਹਨ।
ਅਨੰਗ ਸ਼ੇਖਰ ਚੰਦ ਨਮੋ ਅਨੰਤ ਕਾਰਣੀ ਪ੍ਰਪੋਖਣੀ ਸੰਘਾਰਣੀ,
ਮਹਾਰਾਜ ਜੀ ਕਹਿੰਦੇ ਨਮਸਕਾਰ ਹੈ ਸ਼ਸਤਰਾਂ ਦੀ ਇਸ ਸ਼ਕਤੀ ਨੂੰ ਜਿਹੜੀ ਅਨੰਤ ਜੀਵਾਂ ਨੂੰ ਕਰਨ ਵਾਲੀ ਹੈ, ਇਹੀ ਸ਼ਕਤੀ ਬਣਾਉਣ ਵਾਲੀ ਹੈ। ਮਹਾਰਾਜ ਜੀ ਦੇ ਬਚਨ ਵੀ ਨੇ ਚੰਡੀ ਦੀ ਵਾਰ ਚ, ਖੰਡਾ ਪ੍ਰਥਮੈ ਸਾਜਕ ਹੈ ਜਿਹਨੇ ਸਭ ਸੰਸਾਰ ਉਪਾਇਆ। ਸਭ ਤੋਂ ਪਹਿਲਾਂ ਪ੍ਰਮਾਤਮਾ ਨੇ ਸ਼ਕਤੀ ਪੈਦਾ ਕੀਤੀ, ਖੰਡਾ ਪੈਦਾ ਕੀਤਾ, ਉਸ ਸ਼ਕਤੀ ਤੋਂ ਫਿਰ ਸੰਸਾਰ ਪੈਦਾ ਹੋਇਆ। ਸ਼ਕਤੀ ਉਹ ਜਿਹੜੀ ਤਿੰਨ ਗੁਣਾ ਕਰਕੇ ਅੱਗੇ ਵਰਤ ਗਈ, ਉਹ ਵੱਖਰੀ ਇੱਕ ਹੋਰ ਪਰਿਭਾਸ਼ਾ ਮੰਨੀ ਜਾਂਦੀ ਹੈ, ਪਰ ਪਹਿਲਾਂ ਪ੍ਰਮਾਤਮਾ ਨੇ ਸ਼ਕਤੀ ਨੂੰ ਜਨਮ ਦਿੱਤਾ ਹੈ। ਉਹ ਸ਼ਕਤੀ ਸ਼ਸਤਰਾਂ ਦੇ ਰੂਪ ਦੇ ਵਿੱਚ ਕਿਵੇਂ ਸੰਸਾਰ ਦੇ ਵਿੱਚ ਵਿਚਰਦੀ ਹੈ, ਉਹਦੀ ਮਹਾਰਾਜ ਜੀ ਉਪਮਾ ਕਰਦੇ ਨੇ ਕਿ ਜਿਹੜੇ ਸੰਸਾਰ ਦੇ ਅਨੰਤ ਜੀਵਾਂ ਦਾ ਕਾਰਨ ਹੈ, ਔਰ ਫਿਰ ਪਰਪੋਖਣੀ ਸੰਘਾਰਣੀ, ਸਾਰੇ ਜੀਵਾਂ ਨੂੰ ਪਰਪੋਖਣ ਪਾਲਣ ਵਾਲੀ ਵੀ ਹੈ ਔਰ ਸਾਰੇ ਜੀਵਾਂ ਦਾ ਸੰਘਾਰ ਕਰਨ ਵਾਲੀ ਵੀ ਹੈ ਇਹ ਸ਼ਕਤੀ।
ਭਵਾ ਵਿਸਾਲ ਤਾਰਣੀ ਭਯੰ ਹਰੀ ਅਖੰਡ ਕਾ,
ਭਵਾ ਵਿਸਾਲ ਤਾਰਣੀ, ਸੰਸਾਰ ਤੋਂ ਤਾਰਨ ਵਾਲੀ ਹੈ ਇਹ ਸ਼ਕਤੀ ਅਕਾਲ ਪੁਰਖ ਦੀ। ਇਹ ਪ੍ਰਮਾਤਮਾ ਇੱਥੇ ਸ਼ਬਦ ਇਸਤਰੀ ਲਿੰਗ ਵਰਤੇ ਜਾ ਰਹੇ ਨੇ, ਪਰ ਉਪਮਾ ਉਸ ਪੁਲਿੰਗ ਰੂਪ ਪ੍ਰਮਾਤਮਾ ਦੀ ਪੁਰਖ ਦੀ ਹੈ। ਸ਼ਬਦ ਇਸਤਰੀ ਲਿੰਗ ਵਰਤ ਰਹੇ ਨੇ, ਪਰ ਉਪਮਾ ਅਕਾਲ ਪੁਰਖ ਦੀ ਹੋ ਰਹੀ ਹੈ, ਪਰਮੇਸ਼ਰ ਦੀ ਹੋ ਰਹੀ ਹੈ ਕਿ ਜਿਹੜੀ ਭਵਾ ਵਿਸਾਲ ਤਾਰਨੀ, ਸੰਸਾਰ ਤੋਂ ਤਾਰਨ ਵਾਲੀ ਹੈ, ਭਯੰ ਹਰੀ ਅਖੰਡ ਕਾ, ਔਰ ਡਰ ਨੂੰ ਖਤਮ ਕਰਨ ਵਾਲੀ ਅਖੰਡ ਰੂਪ ਹੈ ਅਕਾਲ ਪੁਰਖ ਦੀ ਸ਼ਕਤੀ।
ਸਬੁੱਧ ਯੁੱਧ ਕ੍ਰੁੱਧਤਾ ਵਿਰੁੱਧ ਬੱਧ ਉਦਤਤਾ,
ਯੁੱਧ ਵਿੱਚ ਵੈਰੀਆਂ ਦਾ ਨਾਸ਼ ਕਰਨ ਨੂੰ ਉਹਦੇ ਰਹਿਣ ਵਾਲੀ ਇਹ ਸ਼ਕਤੀ ਹੈ, ਔਰ ਰਿੱਧੀਆਂ ਸਿੱਧੀਆਂ ਦੇਣ ਵਿੱਚ ਰੁਕਦੀ ਨਹੀਂ ਹੈ।
ਅਰੁੱਧ ਰਿੱਧ ਸਿੱਧਤਾ ਪ੍ਰਬੁੱਧ ਸ਼ੁੱਧ ਮੰਡਤਾ,
ਔਰ ਰਿੱਧੀਆਂ ਸਿੱਧੀਆਂ ਦੇਣ ਵਿੱਚ ਅਰੁੱਧ ਹੈ, ਅਰੁੱਧ ਦਾ ਮਤਲਬ ਹੁੰਦਾ ਵੀ ਰੁਕਦੀ ਨਹੀਂ, ਅਕਾਲ ਪੁਰਖ ਦੀ ਸ਼ਕਤੀ ਹੀ ਰਿੱਧੀਆਂ ਸਿੱਧੀਆਂ ਦਿੰਦੀ ਹੈ ਜੀਵਾਂ ਨੂੰ। ਪਰਮਾਤਮਾ ਹੀ ਰਿੱਧੀਆਂ ਸਿੱਧੀਆਂ ਦੇਣ ਵਾਲਾ ਹੈ ਨਾ, ਉਹਦੀ ਸ਼ਕਤੀ ਉਹਦੇ ਨਾਲ ਵੱਖਰੀ ਨਹੀਂ, ਕਿਸੇ ਵਿਅਕਤੀ ਦੀ ਸ਼ਕਤੀ ਉਹਦੇ ਨਾਲ ਵੱਖਰੀ ਤਾਂ ਨਹੀਂ ਹੁੰਦੀ, ਉਹਦੇ ਵਿੱਚ ਹੀ ਹੈ ਨਾ, ਕਿਸੇ ਵਿਅਕਤੀ ਦੀ ਸ਼ਕਤੀ ਉਹਦੇ ਨਾਲ ਵੱਖਰੀ ਨਹੀਂ ਹੁੰਦੀ। ਹਾਂ, ਜੇ ਕੋਈ ਰਾਗ ਵਿਦਿਆ ਰਾਗੀ ਜਾਣਦਾ, ਉਹਦੀ ਜਿਹੜੀ ਰਾਗ ਵਿਦਿਆ ਹੈ ਉਹਦੇ ਨਾਲ ਵੱਖਰੀ ਤਾਂ ਨਹੀਂ, ਉਹਦੇ ਅੰਦਰ ਹੀ ਹੈ ਨਾ, ਉਹਦਾ ਹੁਨਰ, ਉਹਦੀ ਸ਼ਕਤੀ ਹੈ ਉਹਦੇ ਅੰਦਰ ਹੀ ਹੈ। ਹਾਂ, ਉਹਦੀ ਉਪਮਾ ਵੱਖਰੇ ਤਰੋਪ ਦੇ, ਹਾਂ ਉਹਦੇ ਰਾਗ ਵਿਦਿਆ ਦੀ ਉਪਮਾ ਕਰਨੀ ਹੋਵੇ ਵੀ ਇਹਦੇ ਚ ਇਹ ਰਾਗ ਵਿਦਿਆ, ਉਹ ਵੱਖਰੀ ਕਰਕੇ ਕੀਤੀ ਜਾ ਸਕਦੀ ਹੈ। ਪਰਮਾਤਮਾ ਦੀਆਂ ਬੇਅੰਤ ਸ਼ਕਤੀਆਂ ਨੇ, ਉਹਦੀਆਂ ਸ਼ਕਤੀਆਂ ਦੀ ਉਪਮਾ ਹੋ ਰਹੀ ਹੈ ਇੱਥੇ ਅਕਾਲ ਪੁਰਖ ਦੀ, ਕਿ ਉਹ ਰਿੱਧੀਆਂ ਸਿੱਧੀਆਂ ਦੇਣ ਵਾਲਾ ਵੀ ਹੈ ਅਕਾਲ ਪੁਰਖ, ਔਰ ਪ੍ਰਬੁੱਧ ਸ਼ੁੱਧ ਮੰਡਕਾ, ਔਰ ਸਾਰੇ ਸੰਸਾਰ ਨੂੰ ਸ਼ੁੱਧ ਗਿਆਨ ਦੇ ਦੇਣ ਵਾਲਾ ਤੇ ਸ਼ੁੱਧ ਗਿਆਨ ਦੇ ਮੰਡਣ ਵਾਲਾ ਹੈ।
ਸਜੋਰ ਕੋਰ ਲੋਚਨਾ ਜਪੰਤ ਸੋਚ ਮੋਚਨਾ,
ਜ਼ੋਰ ਵਾਲੇ ਭਿਆਨਕ ਨੇਤਰਾਂ ਵਾਲੀ ਸ਼ਕਤੀ ਵਾਲਾ ਵੀ ਆ ਉਹ ਪ੍ਰਮਾਤਮਾ। ਸੁਚੇਤ ਚਿੱਤ ਰੋਜਨਾ, ਔਰ ਇੰਦਰ ਵਰਗੇ ਸੁਚੇਤ ਚਿੱਤਾਂ ਨੂੰ ਖੁਸ਼ੀ ਕਰਨ ਵਾਲਾ ਹੈ।
ਸੁਚੇਤ ਚਿੱਤ ਰੋਚਨਾ ਰਿਪੂਨ ਕੋ ਕਮੰਡ ਕਾ,
ਔਰ ਵੈਰੀਆਂ ਦੇ ਕਮੰਡ ਦਾ ਨਾਸ਼ ਕਰਨ ਵਾਲੀ ਹੈ ਉਹ ਅਕਾਲ ਪੁਰਖ ਦੀ ਸ਼ਕਤੀ, ਵੈਰੀਆਂ ਉੱਤੇ ਬਲਵਾਨ ਹੋ ਕੇ ਪੈਣ ਵਾਲੀ ਹੈ ਉਹ ਸ਼ਕਤੀ।
ਨਿਸੁੰਭ ਸੁੰਭ ਖੰਡ ਕਾ ਅਸੁਰ ਦਲ ਦੰਡ ਕਾ,
ਆਤਮਾ ਦੀ ਉਸੇ ਸ਼ਕਤੀ ਨੇ ਸੁੰਭ ਨਿਸੁੰਭ ਵਰਗੇ ਦਾਨਵਾਂ ਦਾ ਖੰਡ ਕਾ ਨਾਸ਼ ਕੀਤਾ ਹੈ, ਔਰ ਬੜੇ ਬੜੇ ਦਾਨਵਾਂ ਤੇ ਰਾਕਸ਼ਾਂ ਦੇ ਦਲਾਂ ਨੂੰ ਦੰਡ ਦਿੱਤਾ ਹੈ।
ਬਿਹੰਡ ਚੰਡ ਮੁੰਡ ਕਾ ਪ੍ਰਚੰਡ ਤੁੰਡ ਚੰਡ ਕਾ,
ਔਰ ਉਹ ਅਕਾਲ ਪੁਰਖ ਦੀ ਐਸੀ ਜਿਹੜੀ ਸ਼ਕਤੀ ਹੈ ਉਹ ਸਾਰਿਆਂ ਦੇ ਮੰਡਕਾ ਪੂਜਣੇ ਯੋਗ ਹੈ, ਔਰ ਜਿਸ ਦਾ ਤੁੰਡ ਬੜਾ ਭਿਆਨਕ ਹੈ, ਔਰ ਆਪਣੇ ਤੁੰਡ ਵਿੱਚ ਸਾਰੇ ਜਗਤ ਨੂੰ ਲੈ ਕਰ ਲੈਣ ਵਾਲੀ ਹੈ ਉਹ ਸ਼ਕਤੀ।
ਦ੍ਰਿੜੰਤ ਦੀ ਦਾੜ ਕਾ ਬਿਲੰਦ ਦੈਂਤ ਦਾਹਾ ਕਾ,
ਜਿਹਦੀਆਂ ਦੀੜ ਦੀਹੀ ਦਾੜ ਕਾ ਦਾਹ, ਦਾੜਾਂ ਬੜੀਆਂ ਬੜੀਆਂ ਭਿਆਨਕ ਨੇ, ਔਰ ਬਲੰਤ ਬਲੰਦ ਦੰਤ ਦੈਂਤ ਦਾਹ ਕਾ, ਹਜ਼ਾਰਾਂ ਦਾਨਵਾਂ ਦਾ ਨਾਸ਼ ਕਰਨ ਵਾਲੀ ਇਹ ਸ਼ਸਤਰਾਂ ਦੀ ਉਪਮਾ ਹੋ ਰਹੀ ਹੈ। ਇਹ ਸਾਰੀ ਵਡਿਆਈ ਮਹਾਰਾਜ ਸ਼ਸਤਰਾਂ ਵਿੱਚ ਅਕਾਲ ਪੁਰਖ ਨੂੰ ਵੇਖ ਕੇ ਉਹਦੀ ਉਪਮਾ ਕਰ ਰਹੇ ਨੇ।
ਸ਼ਸਤਰਾਂ ਵਿੱਚ ਮਹਾਰਾਜ ਜੀ ਨੂੰ ਅਕਾਲ ਪੁਰਖ ਦੀ ਸ਼ਕਤੀ ਦਿਸ ਰਹੀ ਹੈ। ਸ਼ਸਤਰ ਸਾਹਮਣੇ ਪਲੰਘੇ ਤੇ ਨੇ, ਚੌਰ ਸਾਹਿਬ ਹੱਥ 'ਚ ਫੜਿਆ ਹੋਇਆ, ਪੂਜਾ ਕਰ ਰਹੇ ਨੇ ਤੇ ਸ਼ਸਤਰਾਂ ਵਿੱਚ ਅਕਾਲ ਪੁਰਖ ਨੂੰ ਵੇਖ ਕੇ ਉਹਦੀ ਉਪਮਾ ਕਰ ਰਹੇ ਨੇ ਵੀ ਇਹਦੇ ਵਿੱਚ ਕਿਵੇਂ ਪਰਮਾਤਮਾ ਦੀ ਸ਼ਕਤੀ ਵਰਤ ਰਹੀ ਹੈ ਕਿ ਜਿਹੜੀ ਸਾਰੇ ਦਾਨਵਾਂ ਦਾ ਨਾਸ਼ ਕਰਨ ਵਾਲੀ ਹੈ।
ਨਿਕੰਦ ਕੈਟ ਭਾਨ ਕੀ ਅਮੰਦ ਤੇਜ ਜਵਾਲ ਕਾ,
ਤੇ ਜਿਹੜੀ ਕੈਟ ਨਾਦ ਕੈਟ ਆਦਕ ਜਿਹੜੇ ਦਾਨਵ ਨੇ ਉਹਨਾਂ ਦਾ ਨਿਕੰਦ ਕਰਨ ਵਾਲੀ ਹੈ, ਔਰ ਅਮੰਦ ਤੇਜ ਜਵਾਲ ਕਾ ਜਿਹਦਾ ਬੜਾ ਭਾਰੀ ਤੇਜ ਤੇ ਪ੍ਰਤਾਪ ਹੈ।
ਪ੍ਰਪਾਣ ਸ਼੍ਰੋਣ ਬੀਰ ਜਾ ਵਿਸਾਲ ਬਾਹੁ ਬੀਰ ਜਾ,
ਔਰ ਸ਼੍ਰੋਣਤ ਬੀਰਜ ਵਰਗਿਆਂ ਦੇ ਰਕਤ ਬੀਰਜ ਵਰਗਿਆਂ ਦੇ ਖੂਨ ਨੂੰ ਪੀਣ ਵਾਲੀ ਹੈ, ਔਰ ਵਿਸਾਲ ਬਾਹਾ ਬੀਰ ਜਾ ਜਿਹੜੀ ਵਿਸ਼ਾਲ ਬਾਹਾਂ ਵਾਲੀ ਬੜੀ ਪ੍ਰਚੰਡ ਸ਼ਕਤੀ ਹੈ।
ਮਜਾਰ ਜੰਗ ਤੀਰ ਜਾ ਵਿਸ਼ੰਬਰੀ ਕਪਾਲ ਕਾ,
ਸਾਰੇ ਜੰਗ ਦੇ ਮਜਾਰ ਮਜਾਰ ਜੰਗ ਧੀਰ ਜਾ ਔਰ ਜੰਗ ਦੇ ਮੈਦਾਨ ਵਿੱਚ ਮਹਾਨ ਧੀਰਜ ਰੱਖਣ ਵਾਲੀ ਹੈ, ਔਰ ਅਕਾਲ ਪੁਰਖ ਪਰਮਾਤਮਾ ਦੀ ਸ਼ਕਤੀ ਨੂੰ ਸਾਡੀ ਨਮਾਮ ਹੈ, ਨਮਸਕਾਰ ਹੈ।
ਨਖਾਨ ਪੁੰਜ ਤੀਖਨਾ ਸਰਕੋਦ ਲਾਲ ਈਚਨਾ,
ਕਹਿੰਦੇ ਜਿਸ ਦੇ ਨੇਤਰ ਬੜੇ ਵਿਕਰਾਲ ਰੂਪ ਵੀ ਨੇ, ਆਮ ਲੋਕਾਂ ਨੇ ਉਹਦੀ ਮੂਰਤੀ ਬਣਾ ਦਿੱਤੀ ਉਦਾਂ ਦੀ, ਕਹਿੰਦੇ ਇੱਦਾਂ ਦਾ ਹੁੰਦਾ ਸਰੂਪ, ਪਰ ਅਸਲ ਦੇ ਵਿੱਚ ਜਦੋਂ ਭੈਰਵੀ ਦਾਨਵਾਂ ਵਾਸਤੇ ਰਾਕਸ਼ਾਂ ਵਾਸਤੇ ਉਹਦਾ ਸਰੂਪ ਇਹੋ ਜਿਹਾ, ਜਿਹੜੇ ਰਾਕਸ਼ ਬਿਰਤੀ ਵਾਲੇ ਲੋਕ ਨੇ ਉਹਨਾਂ ਵਾਸਤੇ ਪਰਮਾਤਮਾ ਦੀ ਸ਼ਕਤੀ ਦਾ ਰੂਪ ਕਿਹੋ ਜਿਹਾ ਕਿ ਉਹਦੀਆਂ ਅੱਖਾਂ ਲਾਲ ਸੁਰਖ ਨੇ, ਦਾੜਾਂ ਬੜੀਆਂ ਬੜੀਆਂ ਭਿਆਨਕ ਨੇ, ਗਲ ਵਿੱਚ ਮੁੰਡੀਆਂ ਦੀ ਮਾਲਾ ਪਾਈ ਹੋਈ, ਰਾਕਸ਼ਾਂ ਵਾਸਤੇ ਉਹਦਾ ਰੂਪ ਉਹ ਜਿਹਾ, ਤੇ ਜਿਹੜੇ ਉਹਦੇ ਅਕਾਲ ਪੁਰਖ ਦੇ ਭਗਤ ਨੇ ਉਹਨਾਂ ਵਾਸਤੇ ਪਰਮਾਤਮਾ ਦਾ ਸਰੂਪ ਉਹ ਸ਼ਕਤੀ ਦਾ ਬੜਾ ਸੁੰਦਰ ਹੈ, ਉਹਦੇ ਵਾਸਤੇ ਉਹ ਕਹਿੰਦੇ ਅਤ ਸੁੰਦਰ ਮਨ ਮੋਹੇ ਨਾ ਘੱਟ ਸੋਹੇ ਨਾ ਪ੍ਰਾਣ ਆਧਾਰਾ ਰਾਮ, ਉਹਦੇ ਵਾਸਤੇ ਉਹ ਬੜਾ ਸੁੰਦਰ ਸਰੂਪ ਹੈ। ਇਹ ਦੋਵੇਂ ਹੀ ਰੂਪ ਨੇ ਪਰਮਾਤਮਾ ਦੀ ਸ਼ਕਤੀ ਦੇ।
ਦਿਖਾਏ ਰੂਪ ਪੀਚਨਾ ਸੋ ਪਛ ਸ਼ਤਰੂ ਬਾਲਕਾ,
ਔਰ ਅਨੇਕਾਂ ਦੁਸ਼ਮਣਾਂ ਦਾ ਨਾਸ ਕਰਨ ਵਾਲੀ ਹੈ ਔਰ ਵਿਕਰਾਲ ਰੂਪ ਵਿਖਾਉਣ ਵਾਲੀ ਵੀ ਹੈ।
ਸੁਦਾਸ ਪ੍ਰੀਤ ਪਾਲਕਾ ਸਵੇਗ ਦੈਂਤ ਕਾਲਕਾ,
ਆਪਣੇ ਦਾਸਾਂ ਨੂੰ ਪਿਆਰ ਨਾਲ ਪਾਲਣ ਵਾਲੀ ਹੈ, ਔਰ ਸਵੇਗ ਵਰਗੇ ਜਿਹੜੇ ਸਵੇਗ ਦੈਤ ਘਾਲਕਾ ਬੜੀ ਛੇਤੀ ਨਾਲ ਦਾਨਵਾਂ ਦਾ ਨਾਸ ਕਰਦੀ ਹੈ।
ਗਰੇ ਮੈਂ ਮੁੰਡ ਮਾਲਕਾ ਪ੍ਰਾਣ ਪਦ ਕਾਲਕਾ,
ਐਸੀ ਅਕਾਲ ਪੁਰਖ ਦੀ ਜਿਹੜੀ ਇਹ ਸ਼ਕਤੀ ਹੈ, ਜਿਹੜੀ ਕਾਲ ਦੀ ਵੀ ਕਾਲ ਹੈ, ਉਹਨੂੰ ਸਾਡੀ ਪ੍ਰਣਾਮ ਹੈ, ਉਹਨੂੰ ਸਾਡੀ ਨਮਸਕਾਰ ਹੈ।
ਦੋਹਰਾ ਇਤਿਆਦਕ ਜੇ ਨਾਮ ਹੈ ਸਪਤ ਸੰਸਰੈ ਲੱਖ,
ਇਤਿਆਦਕ ਜਿਹੜੇ ਨਾਂ ਨੇ ਹਜ਼ਾਰਾਂ ਨਾਮ ਅਕਾਲ ਪੁਰਖ ਦੀ ਉਸ ਸ਼ਕਤੀ ਦੇ ਲੱਖਾਂ ਨਾਮ ਹਨ।
ਸਿਮਰਤ ਉਚਰਤ ਖਾਲਸਾ ਸ਼੍ਰੀ ਸਤਿਗੁਰੂ ਪਰਤੱਛ,
ਇਸ ਤਰ੍ਹਾਂ ਸਤਿਗੁਰੂ ਜੀ ਦੇ ਸਾਹਮਣੇ ਖਾਲਸਾ ਖੜਾ ਤੇ ਖਾਲਸਾ ਵੀ ਅਨੇਕਾਂ ਨਾਂ ਲੈ ਕੇ ਪੂਜਾ ਕਰ ਰਿਹਾ, ਕਲਗੀਧਰ ਆਪ ਪੂਜਾ ਕਰਕੇ ਖਾਲਸੇ ਨੂੰ ਦੱਸ ਰਹੇ ਨੇ ਖਾਲਸਾ ਜੀ ਇਸ ਤਰ੍ਹਾਂ ਸ਼ਸਤਰਾਂ ਦੀ ਪੂਜਾ ਕਰਨੀ ਹੈ, ਇਸ ਤਰ੍ਹਾਂ ਸ਼ਸਤਰਾਂ ਨੂੰ ਆਰਾਧਣਾ ਹੈ, ਸ਼ਸਤਰਾਂ ਦੀ ਪੂਜਾ। ਹੁਣ ਖਾਲਸਾ ਜੀ ਜਿਹੜੀ ਕੌਮ ਸ਼ਸਤਰਾਂ ਨਾਲ ਪਿਆਰ ਕਰੇਗੀ, ਸ਼ਸਤਰਾਂ ਦੇ ਨਾਲ ਜਿਸ ਕੌਮ ਦਾ ਧਰਮ ਦਾ ਪਿਆਰ ਹੋਵੇਗਾ, ਉਹ ਇਹ ਸਮਾਜ ਵਿੱਚ ਸੰਸਾਰ ਦੇ ਵਿੱਚ ਜੀਵਾਂ ਦੇ ਭਲੇ ਵਾਸਤੇ ਸ਼ਸਤਰ ਚੁੱਕ ਕੇ ਧਰਮ ਯੁੱਧ ਕਰਨ ਵਾਸਤੇ ਵੀ ਉਤਸ਼ਾਹਿਤ ਰਹੇਗੀ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਹੁਤ ਸਾਰੇ ਸਿੰਘ ਬਹਾਦਰ ਯੋਧੇ ਜਿਹੜੇ ਨੇ ਸਤਿਗੁਰਾਂ ਦੇ ਸਾਹਮਣੇ ਖੜੇ ਸ਼ਸਤਰ ਪੂਜ ਰਹੇ ਨੇ।
ਅਨੰਗ ਸ਼ੇਖਰ ਛੰਦ ਇਸੀ ਪ੍ਰਕਾਰ ਨੌਰ ਤੇ ਪ੍ਰਪੂਜ ਤੇ ਸੋ ਆਯੁਧਾਨ,
ਇਸੇ ਪ੍ਰਕਾਰ ਨਾਲ ਨੌਰਾਤਰਿਆਂ ਦੇ ਦਿਨਾਂ ਵਿੱਚ ਸ਼ਸਤਰਾਂ ਦੀ ਪੂਜਾ ਸਤਿਗੁਰੂ ਕਰਦੇ ਹਨ।
ਚੰਦ ਨਾਦ ਫੂਲ ਮਾਲ ਧੂਪ ਕੋ ਜਗਾਵਤੇ,
ਚੰਦ ਆਦਕ ਫੁੱਲਾਂ ਦੀ ਮਾਲਾ ਤੇ ਧੂਪ ਆਦਕ ਤੁਖਾਉਂਦੇ ਹਨ।
ਉਤੰਗ ਸੰਖ ਪੂਰ ਤੇ ਸੋ ਮੰਗਲੰਗ ਆਰੰਭ ਤੇ,
ਸੰਖ ਪੁਜਾਏ ਜਾਂਦੇ ਨੇ ਪੂਰੇ ਜਾਂਦੇ ਨੇ, ਅਨੰਤ ਮੰਗਲ ਗਾਏ ਜਾਂਦੇ ਹਨ।
ਵਿਸ਼ਾਲ ਸੋਜ ਹੋਮ ਤੇ ਸੋ ਧੂਮ ਕੋ ਉਠਾਵਤੇ,
ਇਸ ਪ੍ਰਕਾਰ ਨਾਲ ਸੁਗੰਧੀ ਦੀਆਂ ਮਹਿਕਾਂ ਚਾਰੇ ਪਾਸੇ ਉੱਠਦੀਆਂ ਹਨ।
ਨਮੋ ਨਮੋ ਪਨੰਤ ਐ ਸੋ ਬ੍ਰਹਮ ਕੋਚ ਪਾਠ ਕੋ,
ਬ੍ਰਹਮ ਕਵਚ ਦਾ ਪਾਠ ਖਾਲਸਾ ਜੀ, ਖਾਲਸਾ ਨਿਤਨੇਮ ਦੇ ਗੁਟਕੇ ਦੇ ਵਿੱਚ ਬ੍ਰਹਮ ਕਵਚ ਦਾ ਪਾਠ ਮਿਲਦਾ ਹੈ। ਉਹ ਬ੍ਰਹਮ ਕਵਚ ਦਾ ਪਾਠ ਸਿੰਘ ਕਰਦੇ ਹਨ।
ਪਠੰਤ ਹੈ ਸੁਨੰਤ ਕੋਈ ਜੈ ਬਿਜੇ ਸੁਗਾਵਤੇ,
ਪੜਦਾ ਹੈ ਕੋਈ ਸੁਣ ਰਿਹਾ ਹੈ ਔਰ ਇਸ ਤਰ੍ਹਾਂ ਜੈ ਜੈਕਾਰ ਦੇ ਨਾਦ ਗਾ ਰਹੇ ਹਨ।
ਪੁੱਛਾ ਮੋਦ ਕੀਨਿਓ ਪ੍ਰਸਾਦ ਬੰਟ ਦੀਨਿਓ,
ਭਾਰੀ ਉਤਸ਼ਾਹ ਕਰਕੇ ਫਿਰ ਨਈ ਵੇਦ ਆਦਿਕ ਦਾ ਪ੍ਰਸ਼ਾਦ ਸਾਰਿਆਂ ਵਿੱਚ ਵੰਡਿਆ ਗਿਆ ਹੈ।
ਸਮੂਹ ਪਾਨ ਲੀਓ ਸੁਖਾਏ ਚੀਤ ਭਾਵਤੇ,
ਪ੍ਰਸ਼ਾਦ ਲਿਆ ਹੈ ਔਰ ਪ੍ਰਸ਼ਾਦ ਲੈ ਕੇ ਛਕਿਆ ਹੈ।
ਦੁਸਹਿਰੇ ਕੇ ਦਿਓ ਸਮੈ ਤੇ ਹਾਵਲ ਵਿਸਾਲ ਕੀਨ,
ਦੁਸਹਿਰੇ ਵਾਲੇ ਦਿਨ ਖਾਸ ਪੂਜਾ ਰੱਖੀ, ਸਾਰੇ ਸ਼ਸਤਰਾਂ ਦੀ ਪੂਜਾ ਕੀਤੀ, ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਦੁਸਹਿਰੇ ਵਾਲੇ ਦਿਨ ਤਿਆਰ ਕੀਤੀਆਂ ਗਈਆਂ।
ਨੋਮ ਪਾਤਸ਼ਾਹ ਕੇ ਸਥਾਨ ਅਗਰ ਜਾਏ ਕੈ,
ਦੁਸਹਿਰੇ ਵਾਲੇ ਦਿਨ ਮਹਾਰਾਜ ਦਸਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਦਾ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ, ਉਥੇ ਮਹਾਰਾਜ ਗੁਰੂ ਕਲਗੀਧਰ ਜੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਆਏ ਹਨ।
ਬਿਨੇ ਬਖਾਨ ਹੱਥ ਜੋਰ ਬੰਦ ਨਾ ਸੁਕੀਨਿਓ,
ਦੇਗ ਭੇਟਾ ਕਰਕੇ ਮਹਾਰਾਜ ਨੌਵੇਂ ਪਾਤਸ਼ਾਹ ਦੇ ਅਸਥਾਨ ਤੇ ਵੰਦਨਾ ਕੀਤੀ ਆ, ਨਮਸਕਾਰ ਕੀਤੀ ਹੈ।
ਪ੍ਰਦਕਸ਼ਨਾ ਸੋ ਦੀਨ ਪਰ ਸਾਧ ਕੋ ਵਰਤਾਏ ਕੈ,
ਮਹਾਰਾਜ ਜੀ ਨੇ ਪਰਿਕਰਮਾ ਕੀਤੀ ਹੈ, ਪਰਿਕਰਮਾ ਕਰਕੇ ਫਿਰ ਉਹ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਿੰਘਾਂ ਵਿਚ ਸੰਗਤ ਵਿਚ ਵਰਤਾਈ ਹੈ।
ਨਿਕੇਤ ਫੇਰ ਆਏ ਕੈ ਤੁਰੰਗ ਕੋ ਮੰਗਾਏ ਕੈ,
ਮਹਾਰਾਜ ਜੀ ਆਪਣੇ ਮਹਿਲਾਂ ਵਿਚ ਆਏ ਤੇ ਮਹਿਲਾਂ ਚ ਆ ਕੇ ਗਰੀਬ ਨਵਾਜ ਪਾਤਸ਼ਾਹ ਨੇ ਆਪਣਾ ਘੋੜਾ ਮੰਗਵਾਇਆ ਹੈ।
ਮਤੰਗ ਸੰਗ ਪੂਜ ਪੂਜ ਮੋਦ ਕੋ ਵਧਾਏ ਕੈ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਤੰਗ ਸੰਗ ਪੂਜ ਪੂਜ ਕਹਿੰਦੇ ਇਸ ਪ੍ਰਕਾਰ ਨਾਲ, ਹਾਥੀਆਂ ਦੇ ਉੱਤੇ ਸਵਾਰ ਵੀ ਹੁੰਦੇ ਕਦੇ ਸਤਿਗੁਰੂ ਜੀ।
ਆਹਾਰ ਫੇਰ ਖਾਏ ਕੈ ਆਰਾਮ ਥੋੜ ਪਾਏ ਕੈ,
ਮਹਾਰਾਜ ਸੱਚੇ ਪਾਤਸ਼ਾਹ ਨੇ ਥੋੜਾ ਸਮਾਂ ਆਰਾਮ ਕੀਤਾ ਹੈ।
ਸ਼ਨਾਨ ਕੀਨ ਸੋਚ ਤੇ ਸੁਧਾਰ ਕੇਸ ਪਾਸ ਕੋ,
ਦੁਪਹਿਰ ਦੇ ਸਮੇਂ ਸਤਿਗੁਰਾਂ ਵਾਸਤੇ ਸ਼ਰਦਾਈਆਂ ਦੇ ਰਗੜੇ ਲੱਗਦੇ ਸਨ, ਉਹ ਮਹਾਰਾਜ ਜੀ ਨੇ ਛਕੇ ਨੇ, ਸ਼ਨਾਨ ਪਾਨ ਕੀਤਾ ਸ਼ਾਮ ਦੇ ਸਮੇ।
ਸਜਾਏ ਸੀਸ ਪਾਗ ਕੋ ਉਤੰਗ ਜੇਬ ਜਾਰ ਕੇ,
ਕੰਘਾ ਫੇਰ ਕੇ ਮਹਾਰਾਜ ਜੀ ਨੇ ਸੀਸ ਤੇ ਜੂੜਾ ਸਜਾ ਕੇ ਦਸਤਾਰ ਸਜਾਈ ਹੈ।
ਜਰਾਵ ਜੇਵਰਾਨ ਕੋ ਸਰੀਰ ਚੀਰ ਸੋਹਤੇ,
ਬੜੇ ਸੋਹਣੇ ਜੇਵਰ ਆਦਿਕ ਜੜਾਊ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੇ ਹਨ।
ਕਿਰਪਾਨ ਪਾਏ ਗਾਤਰੇ ਨਿਖੰਗ ਅੰਗ ਧਾਰ ਕੇ,
ਗਾਤਰੇ ਮਹਾਰਾਜ ਜੀ ਨੇ ਕਿਰਪਾਨ ਧਾਰਨ ਕੀਤੀ ਹੈ, ਮੋਢੇ ਤੇ ਤੀਰਾਂ ਦਾ ਪੱਥਾ ਧਾਰਨ ਕੀਤਾ ਹੈ।
ਕਮਾਨ ਬਾਨ ਪਾਨ ਮੈਂ ਦੀਵਾਨ ਮੈਂ ਕਛੂਕ ਬੈਠ,
ਮਹਾਰਾਜ ਜੀ ਹੱਥ ਵਿਚ ਕਮਾਨ ਹੈ ਤੇ ਕਮਾਨ ਲੈ ਕੇ ਕੁਝ ਸਮਾਂ ਦੀਵਾਨ ਵਿਚ ਬੈਠੇ ਹਨ।
ਬਾਹਰੇ ਚਲਨ ਕੋ ਤੁਰੰਗ ਸੋ ਹਕਾਰ ਕੇ,
ਫਿਰ ਬਾਹਰ ਚੱਲਣ ਵਾਸਤੇ ਮਹਾਰਾਜ ਜੀ ਨੇ ਆਪਣਾ ਘੋੜਾ ਮੰਗਾਇਆ ਹੈ।
ਅਰੂੜ ਕੇ ਗਵਨ ਕੀਨ ਦੁਧੰਬ ਪਾਨ ਚੋਬਦੀ,
ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜੀ ਚੱਲੇ, ਨਗਾਰਿਆਂ ਤੇ ਚੋਭਾਂ ਲੱਗੀਆਂ ਨੇ ਸਤਿਗੁਰੂ ਜੀ ਜਦੋਂ ਚੜੇ ਹਨ।
ਬੋਲ ਤੇ ਨਕੀਬ ਭਾਟ ਕੀਰਤੀ ਉਚਾਰ ਕੇ,
ਅੱਗੇ ਨਕੀਬ ਤੇ ਭੱਟ ਮਹਾਰਾਜ ਜੀ ਦਾ ਜਸ ਕਰਦੇ ਜਾ ਰਹੇ ਨੇ।
ਬਿਲੋਕ ਬੈਨ ਤੇ ਕੋ ਕੁਆਏ ਦਾ ਤੁਫੰਗ ਕੀ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਘੋੜਿਆਂ ਦੇ ਨਗਾਰਿਆਂ ਦੇ ਉੱਤੇ ਚੋਭਾਂ ਵੱਜਦੀਆਂ ਨੇ, ਬੰਦੂਕਾਂ ਦੀਆਂ ਛਲਖਾਂ ਛੱਡਦੇ ਨੇ, ਸਿੰਘ ਕੁਵਾਇਦਾਂ ਕਰਦੇ ਹਨ।
ਤੁਰੰਗ ਪੈ ਕਰੰਤ ਕੋ ਕਮਾਨ ਬਾਨ ਮਾਰਤੇ,
ਮਹਾਰਾਜ ਜੀ ਆਪ ਵੀ ਕਵਾਇਦ ਕਰਦੇ, ਬੰਦੂਕ ਚਲਾਉਂਦੇ, ਘੋੜੇ ਤੇ ਬਹਿ ਕੇ ਕਮਾਨ ਦਾ ਤੀਰ ਚਲਾਉਂਦੇ ਹਨ।
ਕਵਾਏ ਕੈ ਪਰਮਾਏ ਸੇਲ ਮੇਲ ਤੇ ਬਦਲ ਕੋਏ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਸੋਹਣੇ ਸ਼ਸਤਰ ਅਸਤਰ ਚਲਾਉਣ ਦੇ ਇਰਦ ਗਿਰਦ ਫਿਰ ਕੇ ਅਗਾਂਹ ਲੰਘ ਜਾਣ ਤੋਂ ਫਿਰ ਮਹਾਰਾਜ ਜੀ ਫਿਰ ਪਹਿਲਾਂ ਅਟਕ ਜਾਣ, ਇਸ ਤਰ੍ਹਾਂ ਦੀ ਘੋੜ ਵਿਦਿਆ ਜਿਹੜੀ ਹੈ ਉਹ ਮਹਾਰਾਜ ਜੀ ਕਰਦੇ ਹਨ।
ਏਵ ਆਯੁਧਾਨ ਕੋ ਪ੍ਰਹਾਰ ਕੇ ਦਿਖਾਰ ਤੇ,
ਅਸਤਰ ਚਲਾ ਕੇ ਵੀ ਮਹਾਰਾਜ ਜੀ ਵਿਖਾਉਂਦੇ ਨੇ ਸਿੰਘਾਂ ਸੂਰਮਿਆਂ ਨੂੰ।
ਕਿਦਾਰ ਜੇ ਫਲਾਨ ਕੇ ਲੁਟਾਏ ਦੀਨ ਕੇਤਨੇ,
ਨੇੜੇ ਤੇੜੇ ਜਿਹੜੇ ਫਲਾਂ ਦੇ ਦਰਖਤ ਸਨ ਉਹ ਸਾਰੇ ਮਹਾਰਾਜ ਜੀ ਨੇ ਆਖਿਆ ਸਿੰਘੋ ਲੁੱਟ ਲਵੋ।
ਬਹੋਰ ਬ੍ਰਿੰਦ ਬਹੋਰੇ ਆਨੰਦਪੁਰ ਧਾਰ ਤੇ,
ਭਾਰੀ ਆਨੰਦ ਨੂੰ ਧਾਰਨ ਕਰਕੇ ਗੁਰੂ ਕੇ ਸਿੰਘ ਜਿਹੜੇ ਹਨ
ਗੁਰੂ ਫਤਿਹ ਉਚਾਰ ਤੇ ਸਰੂਪ ਕੋ ਨਿਹਾਰ ਤੇ
ਸਤਿਗੁਰਾਂ ਨੂੰ ਆ ਕੇ ਫਤਿਹ ਬੁਲਾਉਂਦੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ
ਸੁਭਾਗ ਕੋ ਵਿਚਾਰ ਤੇ ਬਿਲੰਦ ਹੀ ਪ੍ਰਕਾਰ ਤੇ
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਜਸ ਕਰਦੇ ਔਰ ਆਪਣੇ ਭਾਗਾਂ ਨੂੰ ਸਲਾਉਂਦੇ ਹਨ
ਲਲਿਤ ਪਦ ਛੰਦ ਸਕਟ ਨਾਲ ਕਾ ਸ਼ਤਰੂ ਨਾਲ ਕਾ ਗੁਰੂ ਸੰਗ ਉੜ ਨਾਲੇ
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਕਟ ਨਾਲ ਕਾ ਜਿਹੜੀਆਂ ਗੱਡੇ ਤੇ ਰੱਖ ਕੇ ਚਲਾਉਣ ਵਾਲੀਆਂ ਜਾਂ ਊਂਠਾਂ ਤੇ ਰੱਖ ਕੇ ਚਲਾਉਣ ਵਾਲੀਆਂ ਜਾਂ ਘੋੜਿਆਂ ਤੇ ਰੱਖ ਕੇ ਚਲਾਉਣ ਵਾਲੀਆਂ ਬੰਦੂਕਾਂ ਨੇ ਤੋਪਾਂ ਨੇ ਉਹ ਨਾਲ ਹਨ
ਤੋਪ ਜੰਬੂਰ ਜੰਜੈਲਨ ਲਮ ਛੜੇ ਲਏ ਤੁਫੰਗਨ ਜਾਲੇ
ਤੋਪਾਂ ਜੰਬੂਰ ਜੰਜੈਲਾਂ ਲਮ ਛੜੇ ਜਿਨ੍ਹਾਂ ਦੀਆਂ ਲੰਮੀਆਂ ਨਲੀਆਂ ਹੁੰਦੀਆਂ ਉਹ ਬੰਦੂਕਾਂ ਦਾ ਜਾਲ ਮਹਾਰਾਜ ਜੀ ਦੇ ਨਾਲ ਹੈ
ਹੁਕਮ ਗੁਰੂ ਕੋਲੇ ਤਿਸ ਛਿਨ ਮੈਂ ਜੇ ਪਦਾਂ ਤੇ ਅਸਵਾਰਾ
ਸਤਿਗੁਰਾਂ ਦਾ ਹੁਕਮ ਲੈ ਕੇ ਜਿਹੜੇ ਪਦਾਂਤ ਪੈਦਲ ਚੱਲਣ ਵਾਲੇ ਸੂਰਮੇ ਹਨ
ਸ਼ਲਖ ਚੋਰਨੀ ਸ਼ੁਰੂ ਕਰੀ ਤਬ ਪਾਇਓ ਅੰਧ ਧੁੰਦੁਕਾਰਾ
ਸਾਰੇ ਸ਼ਸਤਰਾਂ ਦੀ ਮਹਾਰਾਜ ਜੀ ਨੇ ਸ਼ਲਖ ਚਲਵਾਈ ਕਿ ਸ਼ਲਖ ਚਲਾਓ ਤੋਪਾਂ ਚਲਵਾ ਦਿੱਤੀਆਂ ਜੰਜੈਲਾਂ ਚਲਵਾ ਦਿੱਤੀਆਂ ਇੱਕ ਵਾਰੀ ਚਾਰੇ ਪਾਸੇ ਧੂਆਂ ਹੀ ਧੂਆਂ ਹੋ ਗਿਆ
ਮਨੋ ਬ੍ਰਿੰਦ ਹੀ ਗਾਜ ਗਾਜ ਕਰ ਗਿਰ ਪਰ ਗਿਰ ਗਰ ਜਾਨੀ
ਕਹਿੰਦੇ ਮਾਨੋ ਜਿਵੇਂ ਬੱਦਲ ਜਿਹੜੇ ਨੇ ਉਹ ਗੱਜ ਗੱਜ ਕੇ ਪਹਾੜਾਂ ਦੇ ਉੱਤੇ ਡਿੱਗ ਰਹੇ ਨੇ
ਧੋਖੇ ਪਲੀ ਤੇ ਸ਼ਬਦ ਉੱਠੇ ਉਹ ਬੱਡ ਸੁਣੀਏ ਕਚੂ ਨਕਾਨੀ
ਪਲੀ ਤੇ ਧੁਖਦੇ ਨੇ ਬੜਾ ਸ਼ਬਦ ਉੱਠਦਾ ਹੈ ਕੰਨਾਂ ਵਿੱਚੋਂ ਕੁਝ ਸੁਣਾਈ ਨਹੀਂ ਦਿੰਦਾ
ਏਤਕ ਚਿਰ ਲੋ ਸਤਗੁਰ ਠਹਿਰੇ ਸ਼ਲਖ ਬ੍ਰਿੰਦ ਕਰਵਾਈ
ਕੁਝ ਸਮਾਂ ਮਹਾਰਾਜ ਜੀ ਰੁਕੇ ਰਹੇ ਤੇ ਕਈ ਸ਼ਲਖਾਂ ਬੰਦੂਕਾਂ ਦੀਆਂ ਚਲਵਾਈਆਂ
ਪੁਨਪੁਰ ਗਮ ਨੇ ਰਮਨੀ ਬੀਤਨ ਦਰਸੈ ਲੋਗ ਲੁਗਾਈ
ਫਿਰ ਮਹਾਰਾਜ ਜੀ ਅਨੰਦਪੁਰ ਸਾਹਿਬ ਵਾਪਸ ਆਏ ਤੇ ਅਨੰਦਪੁਰ ਦੇ ਵਾਸੀ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ
ਉਤਰੇ ਆਨ ਪ੍ਰਭੂ ਕਰ ਸੁੰਦਰ ਰਚਤੇ ਬਚਿਤ੍ਰਿਤ ਹੇਮੂ
ਮਹਾਰਾਜ ਜੀ ਆਪਣੇ ਸੋਹਣੇ ਮਹਿਲਾਂ ਚ ਆਏ ਜਿਹੜਾ ਸੋਨੇ ਨਾਲ ਰਚਿਆ ਹੋਇਆ ਹੈ
ਸਿੱਖ ਸੰਗਤ ਦਰਸੇ ਮਨ ਮੁੱਦ ਤੇ ਪਾਏ ਜੋਗ ਅਰ ਛੇਮੂ
ਸਿੱਖ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਤਿਨ੍ਹਾਂ ਨੂੰ ਯੋਗ ਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ
ਨੋਬਤ ਦੁੰਦਬ ਸੰਖ ਨਫੀਰੀ ਪਟੇ ਢੋਲ ਕਰਨਾਈ
ਨੌਬਤਾਂ ਨਫੀਰੀਆਂ ਪਟ ਹੈ ਤੇ ਕਰਨਾਈਆਂ ਵੱਜਦੀਆਂ ਹਨ
ਵਜੇ ਮਿਰਦੰਗ ਰਬਾਬ ਸਤਾਰਨ ਗਾਵੇ ਪਾਏ ਵਧਾਈ
ਰਬਾਬਾਂ ਵੱਜਦੀਆਂ ਨੇ ਸਤਾਰਾਂ ਵੱਜਦੀਆਂ ਹਨ
ਗੁਣੀ ਕਵੀ ਕਰ ਸੁਜਸ ਕਵਿਤਨ ਆਨ ਅਨੇਕ ਸੁਣਾਵੇ
ਬੜੇ ਬੜੇ ਗੁਣੀ ਕਵੀ ਆ ਕੇ ਮਹਾਰਾਜ ਜੀ ਦੇ ਕਵਿਤ ਬਣਾ ਕੇ ਸੁਜਸ ਕਰਦੇ ਨੇ
ਰੀਜੈ ਮੋਜ ਦੇਤ ਮਨ ਪਾਵਤ ਲੇ ਕਰ ਓਰੇ ਅਰਖਾ
ਮਨ ਦੀ ਮੌਜ ਨਾਲ ਸਤਿਗੁਰੂ ਜੀ ਸਭ ਨੂੰ ਬਖਸ਼ਿਸ਼ਾਂ ਕਰਦੇ ਬਖਸ਼ਿਸ਼ਾਂ ਲੈ ਕੇ ਸਾਰੇ ਪ੍ਰਸੰਨ ਹੁੰਦੇ ਨੇ
ਉਤ ਸਭ ਪਾਇਓ ਸਭਨ ਸੁਖਦਾਇਕ ਖਾਨ ਪਾਨ ਕਰ ਸੋਏ
ਬੜੇ ਭਾਰੀ ਉਤਸਵ ਹੋਏ ਨੇ ਸ਼ਾਮ ਦਾ ਸਮਾਂ ਹੈ ਸਭ ਨੇ ਅਬਰਾਜਮਾਨ ਹੋ ਕੇ ਆਸਣਾ ਤੇ ਸੁਖ ਲਏ ਹਨ
ਜੋਗ ਲਗ ਰਾਜ ਥਿਰੋ ਸਤ ਗੁਰ ਕੋ ਕਹਿ ਅਸੀਸ ਸਭ ਕੋਏ
ਕਵੀ ਲੋਕ ਨੇ ਕਵੀ ਜਾਣੇ ਉਹ ਮਹਾਰਾਜ ਜੀ ਨੂੰ ਅਸੀਸਾਂ ਦਿੰਦੇ ਕਹਿੰਦੇ ਜੀ ਜੁਗਾਂ ਤਾਂ ਹੀ ਰਾਜ ਥੀਵੇ ਆਪ ਜੀ ਦਾ ਜੁਗਾਂ ਤਾਂ ਹੀ ਰਾਜ ਹੋਵੇ ਇਹਦਾ ਉਹ ਸ਼ੁਭ ਵਚਨ ਕਰਦੇ ਨੇ ਗੁਰੂ ਕਲਗੀਧਰ ਦਾ ਸੁਜਸ ਕਰ ਰਹੇ ਨੇ ਮਹਾਰਾਜ ਦਸਵੇਂ ਪਾਤਸ਼ਾਹ ਕਿਰਪਾ ਕਰ ਰਹੇ ਨੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ
ਹੇ ਅਛੁਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੇ ਸਰਬਮੈ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਬਬੇਕ
ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਸੰਤ ਕੈ ਸਦਾ ਸੰਗ
ਧਾਰਾ ਆਧਾਰੇ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕਿਓ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।